ਵਾਹਿਗੁਰੂ ਜੀ ਗੁਰੂ ਨਾਨਕ ਪਗ ਪੰਕਜ ਬੰਦਨ ਸਿਮਰੋਂਗਦ ਦੋਖਨ ਕੰਦਨ ਅਮਰਦਾਸ ਹਿਰਦੈ ਨਿਤ ਧਿਆਮੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਸ਼੍ਰੀ ਹਰਿ ਕਿਸ਼ਨ ਮਨਾਮ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਸਾਲਾ ਥਰੋਂ ਧਰਾ ਥਰ ਪੁਨ ਪੁਨ ਸੀਸਾ ਪੰਦੋਂ ਬਾਰ ਬਾਰ ਜਗਦੀਸ਼ਾ ਜਾਂ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰਿ ਅਨੁਰਾਗ ਏਕ ਓਂਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ
ਵਾਹਿਗੁਰੂ ਸਾਹਿਬ ਜੀਓ ਨਹਿ ਠਹਿਰੋ ਅਬ ਚਲ ਮਰਦਾਨਾ ਨਿਕਸੇ ਬਾਰ ਗਏ ਇਕ ਥਾਨਾ ਨਾ ਠਹਿਰੋ ਅਬ ਚਲ ਮਰਦਾਨਾ
ਗੁਰੂ ਸਵਾਰੀ ਸਨਮਾਨਯੋਗ ਸਤਸੰਗਤ ਜੀਓ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਦੀ ਲੜੀ ਜੋੜਨ ਵਾਸਤੇ ਬੇਨਤੀ ਕਰਾਂ ਕੱਲ੍ਹ ਜਿਨ੍ਹਾਂ ਗੁਰੂ ਸਵਾਰੀਆਂ ਨੇ ਸਤਿਗੁਰੂ ਦੀ ਹਜ਼ੂਰੀ ਵਿੱਚ ਹਾਜ਼ਰੀ ਭਰੀ ਇਹ ਇਤਿਹਾਸਕ ਵਿਚਾਰਾਂ ਸਰਵਣ ਕੀਤੀਆਂ ਸਨ ਸਤਿਗੁਰੂ ਲਾਹੌਰ ਠਹਿਰੇ ਅਤੇ ਅੰਮ੍ਰਿਤ ਵੇਲੇ ਕਸਾਈ ਆ ਗਏ ਜਾਨਵਰਾਂ ਦਾ ਕੁਰਲਾਹਟ ਮੱਚ ਗਿਆ ਅਤੇ ਸਤਿਗੁਰਾਂ ਨੇ ਉਸ ਵੇਲੇ ਕਿਹਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ ਮਰਦਾਨਿਆਂ ਰੱਬ ਤਾਕਤ ਦੇ ਦਿੰਦਾ ਪਰ ਬੰਦਾ ਦੁਰਵਰਤੋਂ ਕਰਦਾ ਪਰਮਾਤਮਾ ਨੇ ਜੋ ਸਾਨੂੰ ਸੁਤੰਤਰਤਾ ਦਿੱਤੀ ਉਸਦੀ ਕਿਰਪਾ ਹੈ ਉਸਦੀ ਬਖਸ਼ਿਸ਼ ਹੈ ਜ਼ਰਾ ਧਿਆਨ ਨਾਲ ਵੇਖੋ ਉਸ ਦੀਆਂ ਮਿਹਰਾਂ ਪਰ ਬੰਦਾ ਇਸ ਬਰਕਤ ਨੂੰ ਵਰਤਦਾ ਕਿਵੇਂ ਹੈ ਦੁਰਉਪਯੋਗ ਕਿਵੇਂ ਕਰਦਾ ਹੈ ਤੁਸੀਂ ਹੱਥ ਖੁੱਲ੍ਹਾ ਰੱਖੋ ਭਾਵੇਂ ਬੰਦ ਰੱਖੋ ਇਹ ਤੁਹਾਨੂੰ ਗੁੰਜਾਇਸ਼ ਉਸਨੇ ਦਿੱਤੀ ਹੈ ਜੇ ਹੱਥ ਖੁੱਲ੍ਹਾ ਹੀ ਰਹਿ ਜਾਂਦਾ ਬੰਦ ਹੁੰਦਾ ਹੀ ਨਾ ਤਾਂ ਫਿਰ ਅਸੀਂ ਕੰਮ ਕਿਵੇਂ ਕਰਦੇ ਅੱਖ ਬੰਦ ਕਰ ਲਓ ਖੁੱਲ੍ਹੀ ਰੱਖੋ ਤੁਹਾਡੀ ਮਰਜ਼ੀ ਹੈ ਪਰ ਜੇ ਅੱਖ ਖੁੱਲ੍ਹੀ ਰਹਿ ਜਾਂਦੀ ਰਾਤ ਸੌਣਾ ਹੀ ਮੁਸ਼ਕਲ ਹੋ ਜਾਂਦਾ ਜਾਂ ਬੰਦ ਹੋ ਜਾਂਦੀ ਫਿਰ ਖੁੱਲ੍ਹਦੀ ਨਾ ਅਸੀਂ ਵੇਖਦੇ ਕਿਵੇਂ ਜ਼ੁਬਾਨ ਉਹਨੇ ਦਿੱਤੀ ਹੈ ਇਸ ਨਾਲ ਮਿੱਠਾ ਬੋਲੋ ਕੌੜਾ ਬੋਲੋ ਝੂਠ ਬੋਲੋ ਸੱਚ ਬੋਲੋ ਨਿੰਦਾ ਕਰੋ ਜਾਂ ਰੱਬ ਦੀ ਸਿਫਤ ਤੁਹਾਡਾ ਪੂਰਾ ਸਾਥ ਦੇ ਰਹੀ ਹੈ ਹੁਣ ਜੇਕਰ ਜ਼ੁਬਾਨ ਦੇ ਵਿੱਚ ਇਹ ਸੁਵਿਧਾ ਨਾ ਹੁੰਦੀ ਤੇ ਮਨੁੱਖ ਬੜਾ ਅਧੂਰਾ ਰਹਿ ਜਾਂਦਾ ਉਸ ਮਾਲਕ ਨੇ ਸਾਨੂੰ ਪੂਰੀ ਸੁਤੰਤਰਤਾ ਦਿੱਤੀ ਹੈ ਕਿ ਚੋਣ ਤੂੰ ਕਰ ਤੂੰ ਕੀ ਕਰਨਾ ਲੱਤਾਂ ਤੇਰਾ ਸਾਥ ਦਿੰਦੀਆਂ ਨੇ ਗੁਰਦੁਆਰੇ ਜਾਣਾ ਤਾਂ ਵੀ ਸਾਥ ਦਿੰਦੀਆਂ ਨੇ ਸ਼ਰਾਬ ਕਰ ਜਾਣਾ ਤਾਂ ਵੀ ਸਾਥ ਦਿੰਦੀਆਂ ਨੇ ਜੂਏ ਕਰ ਜਾਣਾ ਤਾਂ ਵੀ ਲੈ ਜਾਂਦੀਆਂ ਨੇ ਹਾਂ ਲੇਖਾ ਬਾਅਦ ਵਿੱਚ ਹੋਵੇਗਾ ਕਿ ਤੂੰ ਕੀਤਾ ਕੀ ਹੈ ਤਾਕਤ ਉਸਨੇ ਦੇ ਦਿੱਤੀ ਰਾਜ ਦੇ ਦਿੱਤਾ ਗਊ ਨੂੰ ਪਾਲਣਾ ਕਿ ਗਊ ਨੂੰ ਮਾਰਨਾ ਗਊ ਗਰੀਬ ਸ਼ਬਦ ਇਸੇ ਵਾਸਤੇ ਵਰਤਿਆ ਵਾਕਿਆ ਇਹ ਜਾਨਵਰ ਬੜਾ ਹੀ ਗਰੀਬ ਹੈ ਦੁੱਧ ਅੰਮ੍ਰਿਤ ਵਰਗਾ ਦਿੰਦਾ ਪਸ਼ੂ ਮਿਲੈ ਚੰਗਿਆਈਆਂ ਖੜਕਾਵੈ ਅੰਮ੍ਰਿਤ ਦੇ ਨਾਮ ਵਹੁਣ ਆਦਮੀ ਤ੍ਰਿਗ ਜੀਵਨ ਕਰਮ ਕਰੇ ਪਾਤਸ਼ਾਹ ਕਹਿਣ ਲੱਗੇ ਚੱਲ ਮਰਦਾਨਾ ਹੁਣ ਇੱਥੇ ਨਹੀਂ ਠਹਿਰਨਾ ਆ ਭਾਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਆ ਤੁਰ ਇਸ ਥਾਂ ਤੇ ਹੁਣ ਅਸੀਂ ਨਹੀਂ ਠਹਿਰਨਾ ਅੱਗੋਂ ਸਤਿਗੁਰੂ ਕਿਹੜੇ ਪਾਸੇ ਗਏ ਇਹ ਇਤਿਹਾਸਕ ਵਿਚਾਰਾਂ ਆਰੰਭ ਹੁੰਦੀਆਂ ਨੇ ਇੱਕ ਵਾਰ ਸਰਬੱਤ ਮਾਈ ਭਾਈ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ
निकसे बाहर गए एक थाना।
बाहर निकले सतगुरु पातशाह जी साहब गुरु नानक देव नंकार रूप मेरे पातशाह एक थां ते गए।
एक दजदंबी हुतो अगारी।
इथे आके की वेखिया दिज दा अर्थ है ब्राह्मण। एक ब्राह्मण सी अगे ते बड़ा पखंडी सी बड़ा दंबी ब्राह्मण सी।
बो पखंड जन कीन सवारी।
जिसने बड़ा पखंड कीता और सवार के कीता। ये बचन बड़ा समझण वाला है। सच दे आसरे झूठ चलदा नहीं तो झूठ बिलकुल ना चले। एक बंदा कह देवे ना मैं झूठ बोल रहा किसे नहीं मनना चल ही नहीं सकता झूठ। झूठा बंदा उन्हूं सवारदा ते कहिंदा मैं बिल्कुल सच बोल रही हूं। झूठ चलाउण वास्ते भी आसरा सच दा लेना पैंदा। एक पंक्ति श्री गुरु ग्रंथ साहिब विचों पढ़ो। मुख झूठ बेभूखन सारंग। कहिंदे ने मुंह तो बंदा झूठ बोलदा ते फिर उन्हूं सच दे गहने पवाउंदा। बेभूखन होंदे ने गहने फिर उन्हूं शिंगारदा। सच ते है रब ने जिसनों सुंदरता दिती है उसनों किसे शिंगार दी लोड़ नहीं। शिंगार है ही कोज टकन वास्ते। जेड़ा बंदा सच दा शिंगार करदा पे है और झूठ नू ओ ते इंज होया जिवें मुर्दियां नू शिंगारिया जांदा। कदी आप विचों किसे सज्जन नू जान दा मौका मिलिया होवे थाईलैंड विच। मैं पहली बार गया बड़े मंदिर वेखे उस तो बाद ते लगभग को 20 वारी उत्थे जाके गुरुद्वारा बैंकॉक हाजरी भरी। मंदिर वेखण वास्ते गया। मेरा फर्ज भी बनदा है दूसरे धर्मां दा अध्ययन करना उन्हां दे धार्मिक स्थान वेखणे करदे की ने। हैरान होवोगे सुन के मंदिर दे विच लाशां ही लाशां ते ओ लाशां उन्हां बर्फ विच लगाईयां होईयां। मैं पूछिया ये क्यों। कहन लगे जी इन्हां दा समान नहीं तैयार होया ओ तैयार होवेगा ते इन्हां दा संस्कार होवेगा। पूछिया समान की। वो लाशां थाईयां दियां नहीं सन लाशां चीनियां दियां सन। समान की। कहन लगे बंगला नाल चाहिदा ते ओ कागज दा बंगला तैयार करना ओदे वास्ते। कार चाहीदी है वो भी कागज दी कार तैयार करनी। फ्रिज भी तैयार करनी करदा सारा समान तैयार करना। वो एक सज्जन नूं मैं कहा भई भरम दी भी कोई हद हुंदी है घटो घट। ये ते सोचो जिंदगी विच जिहड़ियां कारां ते चढ़िया फिरिया वो कागजां दियां सन या फ्रिजां कागजां दियां वरतदा रहा या बंगला कागज दा बंगले विच रहिंदा रहा। वो कहन लगे जी नहीं है बस इसे तरह ही रस्म एक चलदी आ रही। फिर वेखे आप जिस दी संस्कार दी तैयारी हो गई जिस दा समान तैयार हो गया जिवें कोई बच्चियां लई दाज तैयार करदा एक एक चीज तैयार। फिर उन्हूं शिंगारिया मुर्दे नूं शिंगारिया। मैनूं उस वेले ध्यान आया मेरे पातशाह ने सच ही लिखिया। कहिंदे ने ब्राह्मण मुंह तो तू झूठ बोलदा फिर उन्हूं शिंगारना। तू कहना मैं सच बोल रही हां जी बिल्कुल सच बोल रही हां। झूठियां सुगंधा भी तू चुक देना। पातशाह कहिंदे ने बहुत वड्डा पाप है। याद रख मुर्दे नूं शिंगार भी लै ते मुर्दे ने उठ के नहीं बह जाना। मुर्दा मुर्दा ही रहेगा। झूठ ने झूठ ही रहना है उसने सच नहीं बनना। ओ झूठ ही रहेगा। कूड़े ने खुट्टे नानका ओड़क सच रहे। पातशाह कहंदे ने एक ते झूठ बोलदा पखंड करदा और उन्हूं सवारदा चंगी तरह ताकि किसे नूं शक ना पवे कि पखंड करदा दंभी बैठा सी पखंडी बैठा सी और पखंड नूं सवार के बैठा सी। हां जी
गोबर सो तार लीप बनाई।
उसने की कीता जेड़ा स्थान उन्हें अपना बनाया सी ना चौंका जिहा बैठन वास्ते गोबर नाल उन्हूं लिंबिया गऊ दा गोहिया लिया ਉਸ ਨਾਲ ਲੇਪਣ ਦਿੱਤਾ, ਉਸ ਨੂੰ ਸਵਾਰਿਆ।
ਬਹਰੋ ਉਪਰ ਕੁਸ਼ਾ ਡਸਾਈ,
ਫਿਰ ਦੱਬ ਨੂੰ ਬੜੇ ਪਵਿੱਤਰ ਸਮਝਦੇ ਨੇ ਬ੍ਰਾਹਮਣ। ਗੋਬਰ ਨੂੰ ਪਤਾ ਮਰ ਵੀ ਕੁਝ ਆਏ ਤੇ ਕੁਸ਼ਾ ਦਾ ਆਸਨ, ਦੱਬ ਦਾ ਆਸਨ ਉੱਤੇ, ਫਿਰ ਉਸਨੇ ਕੁਸ਼ਾ ਦੱਬ ਵਛਾਈ ਹੋਈ ਸੀ।
ਬਸਤਰ ਉਤਾਰ ਕੀਨ ਅਸ਼ਨਾਨੇ,
ਕਹਿੰਦੇ ਨੇ ਬਸਤਰ ਉਤਾਰ ਕੇ ਉਸਨੇ ਇਸ਼ਨਾਨ ਕੀਤਾ।
ਦਵਾਦਸ਼ ਤਨ ਮੈਂ ਤਿਲਕ ਲਗਾਨੇ,
ਬ੍ਰਾਹਮਣ 12 ਤਿਲਕ ਲਗਾਉਂਦੇ ਸਨ। 12 ਤਿਲਕ ਦਵਾ 10, 10 ਤੇ 2 12, ਇਹ ਤਿਲਕ ਉਸ ਨੇ ਧਾਰਨ ਕੀਤੇ। ਸਾਰੇ ਆਉਂਦੇ ਸਨ, ਕੁਝ ਮੱਥੇ ਤੇ, ਕੁਝ ਬਾਹਾਂ ਤੇ, ਇਹ ਸਾਰੇ ਅੰਗਾਂ ਤੇ ਉੱਤੇ 12 ਤਿਲਕ ਲਗਾਏ।
ਰਾਖੇ ਸਾਲਗ੍ਰਾਮ ਅਗਾਰੀ,
ਸਾਲਗ੍ਰਾਮ ਇਹ ਵਿਸ਼ਨੂੰ ਦੀ ਮੂਰਤੀ, ਇੱਕ ਪੱਥਰ ਨੂੰ ਕਿਹਾ ਗਿਆ। ਗੰਡਕਾ ਨਦੀ ਵਿਚੋਂ ਨਿਕਲਦੇ ਸਨ ਪੱਥਰ, ਉਚੇਚੇ ਲੋਕੀ ਉਥੋਂ ਲਿਆਉਂਦੇ ਸਨ। ਇਹ ਸਾਲਗ੍ਰਾਮ ਉਸ ਨੇ ਅੱਗੇ ਰੱਖਿਆ।
ਪੂਰਨ ਕੀਨ ਸੰਭਾਰ ਸੰਭਾਰੀ,
ਬੜੀ ਸੰਭਾਲ ਸੰਭਾਲ ਕੇ ਸਾਲਗ੍ਰਾਮ ਦੀ ਉਸਨੇ ਪੂਜਾ ਕੀਤੀ।
ਲੇ ਕਰ ਘੰਟਾ ਹੱਥ ਬਜਾਵਾ,
ਫਿਰ ਉਹਨੇ ਘੰਟਾ ਫੜਿਆ ਤੇ ਉਹ ਘੜਿਆਲ ਜਿਹੜਾ ਸੀ ਹੱਥ ਵਿਚ ਫੜ ਕੇ ਖੜਕਾਇਆ, ਘੜਿਆਲ ਵਜਾਇਆ।
ਵਾਰ ਵਾਰ ਧਰ ਪਰ ਸਿਰ ਲਾਵਾ,
ਵਾਰ ਵਾਰ ਫਿਰ ਪੱਥਰ ਅੱਗੇ ਮੱਥਾ ਟੇਕਦਾ, ਵਾਰ ਵਾਰ ਸਿਰ ਧਰਤੀ ਤੇ ਲਾਉਂਦਾ, ਵਾਰ ਵਾਰ ਡੰਡੌਤਾਂ ਕਰਦਾ ਹੈ।
ਬਹਰੋ ਮਾਲਾ ਲੀਨੀ ਪਾਨਾ,
ਫਿਰ ਉਹਨੇ ਪਹਿਲੇ ਇਸ਼ਨਾਨ ਕੀਤਾ। ਉਸ ਨੇ ਜਿੱਥੇ ਗੋਬਰ ਦਾ ਚੌਂਕਾ ਦੇ ਕੇ ਦੱਬ ਵਿਛਾਈ ਸੀ, ਉਸ ਥਾਂ ਤੇ ਠਾਕਰ ਦੀ ਪੂਜਾ ਕੀਤੀ। ਫਿਰ ਉਸਨੇ ਪੂਜਾ ਕਰਨ ਤੋਂ ਬਾਅਦ ਇਹ ਘੰਟਾ ਵਜਾਇਆ, ਤਿਲਕ ਲਗਾਏ, ਇਹ ਸਾਰੀ ਕਿਰਿਆ ਕਰਕੇ ਫਿਰ ਮਾਲਾ ਹੱਥ ਵਿਚ ਪਕੜ ਲਈ।
ਨੈਣ ਮੂੰਦ ਬੈਠੋ ਬਕ ਧਿਆਨਾ,
ਨੇਤਰ ਬੰਦ ਕਰਕੇ ਤੇ ਧਿਆਨ ਲਗਾ ਕੇ ਬੈਠਾ, ਬਗਲੇ ਵਾਲਾ ਧਿਆਨ, ਬਕ ਧਿਆਨਾ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹ ਬਚਨ ਸ਼ਬਦ ਵਰਤੇ ਆ, ਕਹਾਂ ਭਇਓ ਜਉ ਦੋ ਲੋਚਨ ਮੂੰਦ ਕੈ, ਬੈਠ ਰਹੋ ਬਕ ਧਿਆਨ ਲਗਾਇਓ। ਇਹ ਬਗ ਧਿਆਨ, ਬਗਲੇ ਦਾ ਧਿਆਨ ਕਿਉਂ ਆਖਿਆ? ਕਿਤੇ ਬਗਲੇ ਨੂੰ ਬੈਠਾ ਵੇਖਿਆ ਹੋਵੇਗਾ? ਇੰਜ ਜਾਪਦਾ ਹੈ ਕਿ ਕੋਈ ਧਿਆਨੀ ਵੀ ਐਸਾ ਧਿਆਨ ਨਹੀਂ ਲਾ ਸਕਦਾ, ਬਿਲਕੁਲ ਅੱਖਾਂ ਬੰਦ। ਔਰ ਇੱਕ ਗੱਲ ਹੋਰ, ਨਦੀਆਂ ਚ ਬੈਠੇ ਬਗਲੇ ਮੈਂ ਵੇਖੇ, ਇੱਕ ਲੱਤ ਦੇ ਭਾਰ, ਇੱਕ ਲੱਤ ਉੱਪਰ ਚੁੱਕੀ ਹੈ, ਇੱਕ ਲੱਤ ਨਾਲ ਉਹ ਖੜਾ ਹੈ। ਮੱਛੀਆਂ ਵਿਚਾਰੀਆਂ ਸੋਚਦੀਆਂ ਹੋਣਗੀਆਂ ਵੀ ਦੋ ਦੋ ਲੱਤਾਂ ਵਾਲੇ ਤੇ ਅਕਸਰ ਘੱਟ ਤੋਂ ਘੱਟ ਹੁੰਦੇ ਨੇ, ਇੱਕ ਲੱਤ ਵਾਲਾ ਤੇ ਅੱਜ ਤੱਕ ਵੇਖਿਆ ਹੀ ਕੋਈ ਨਹੀਂ। ਇਹ ਕੀ ਹੋ ਸਕਦਾ? ਫਿਰ ਏਡਾ ਵੱਡਾ ਧਿਆਨੀ ਕਿ ਇੱਕ ਭਾਰ ਹੀ ਇੱਕ ਲੱਤ ਤੇ ਜਿਹੜਾ ਖਲੋਤਾ, ਇਹਨੇ ਸਾਨੂੰ ਕੀ ਆਖਣਾ? ਜਿਹੜੀ ਮੱਛੀ ਨੇੜੇ ਆ ਗਈ ਬਸ ਉਹ ਉਸਦਾ ਸ਼ਿਕਾਰ ਹੋ ਗਏ। ਹੁਣ ਉਹ ਜੇ ਅੱਖਾਂ ਬੰਦ ਹੀ ਨੇ ਤੇ ਵੇਖ ਕਿਵੇਂ ਲੈਂਦਾ? ਨਹੀਂ, ਬੰਦ ਇਸ ਢੰਗ ਨਾਲ ਕੀਤੀਆਂ ਨੇ ਕਿ ਮੱਛੀ ਉਸ ਨੂੰ ਨਜ਼ਰ ਆ ਰਹੀ ਹੈ। ਯਾਦ ਰੱਖਣਾ, ਗੁਰੂ ਸਾਹਿਬ ਕਹਿੰਦੇ ਨੇ ਨੇਤਰ ਬੰਦ ਕਰਨੇ ਜਾਂ ਖੋਲਣੇ ਸਮੇਂ ਅਨੁਸਾਰ ਕੋਈ ਮਾੜੀ ਗੱਲ ਨਹੀਂ, ਪਰ ਬੰਦਾ ਇਸ ਢੰਗ ਨਾਲ ਅੱਖਾਂ ਬੰਦ ਕਰੇ ਕਿ ਕੋਈ ਵੇਖਦਾ ਪਿਆ ਕਿ ਨਹੀਂ, ਕਿ ਮੈਂ ਸਮਾਧੀ ਲਾ ਕੇ ਬੈਠਾ, ਫਿਰ ਤੇ ਪਖੰਡ ਹੋਇਆ ਕਿ ਕੋਈ ਵੇਖਦਾ ਕਿ ਨਹੀਂ। ਦਸ਼ਮੇਸ਼ ਪਿਤਾ ਦੇ ਵਚਨ ਤੁਹਾਨੂੰ ਸਰਵਣ ਕਰਵਾ ਦੇ, ਆਂਖ ਮੇਚ ਕੋ ਡਿੰਬ ਦਿਖਾਵਾ, ਅੱਖਾਂ ਬੰਦ ਕਰਕੇ ਜੇ ਕੋਈ ਪਖੰਡ ਵਿਖਾਉਂਦਾ, ਆਂਖ ਮੇਚ ਕੋ ਡਿੰਬ ਦਿਖਾਵਾ, ਅੰਦਰ ਕੀ ਪਦਵੀ ਤੈ ਪਾਵਾ, ਉਹਨੂੰ ਅੰਧੇ ਦੀ ਪਦਵੀ ਦਿਆਂਗੇ ਕਿ ਅੰਧਾ? ਆਂਖ ਮੀਚ ਕੋ ਡਿੰਬ ਦਿਖਾਵਾ, ਅੰਦਰ ਕੀ ਪਦਵੀ ਤੈ ਪਾਵਾ, ਆਂਖ ਮੀਚ ਮਗ ਸੂਝ ਨਾ ਜਾਈ। ਦਸ਼ਮੇਸ਼ ਪਿਤਾ ਕਹਿੰਦੇ ਨੇ ਅੱਖਾਂ ਬੰਦ ਕੀਤੀਆਂ ਤੇ ਰਸਤਾ ਵੀ ਨਹੀਂ ਦਿਸਦਾ, ਰਸਤਾ ਵੇਖਣ ਲਈ ਵੀ ਨੇਤਰ ਖੋਲਣੇ ਪੈਂਦੇ ਨੇ। ਆਂਖ ਮੀਚ ਮਗ ਸੂਝ ਨਾ ਜਾਈ, ਤਾਂ ਹੀ ਅਨੰਤ ਮਿਲੇ ਕਿਮ ਭਾਈ, ਤੈਨੂੰ ਰੱਬ ਦਾ ਰਸਤਾ ਕਿਵੇਂ ਦਿਸ ਪਵੇਗਾ? ਛੋੜ ਛੋੜ ਰੇ ਪਖੰਡੀ ਮਨ, ਕਪਟ ਨਾ ਕੀਜੈ, ਹਰ ਕਾ ਨਾਮ ਨਿਤ ਹੈ ਨਿਤ ਲੀਜੈ। ਹੁਣ ਇਸ ਨੇ ਬਗਲੇ ਵਾਲਾ ਧਿਆਨ ਲਗਾ ਲਿਆ, ਸਾਰਾ ਕੁਛ ਕਰਕੇ ਜੇ ਨੀਯਤ ਖੋਟੀ ਹੈ ਤੇ ਸਤ ਪੁਰਖਾਂ ਨੇ ਬਗਲ ਧਿਆਨ ਆਖੀ ਹੈ, ਬਗਲੇ ਵਾਲੀ ਸਮਾਧੀ ਆਖੀ ਹੈ। ਭਗਤ ਬੇਨੀ ਜੀ ਨੇ ਬੜੇ ਸੁੰਦਰ ਸ਼ਬਦ ਵਰਤੇ, ਕਹਿੰਦੇ ਨੇ ਤਨ ਚੰਦਨ ਮਸਤਕ ਪਾਤੀ, ਰਿਦ ਅੰਤਰ ਕਰ ਤਲ ਕਾਤੀ, ਠੱਗ ਦਿਸ਼ਟ ਬਗਾ ਲਿਵ ਲਾਗਾ, ਦੇਖ ਵੈਸ਼ਨੋ ਪ੍ਰਾਣ ਮੁਖ ਭਾਗਾ। ਵੈਸ਼ਨੋ ਇੰਜ ਬੈਠਾ ਹੈ ਜਿਵੇਂ ਪ੍ਰਾਣ ਹੀ ਨਿਕਲ ਗਏ ਨੇ, ਇਹਦੇ ਵਿੱਚ ਜਿੰਦ ਜਾਨ ਹੀ ਨਹੀਂ। ਪਰ ਨਹੀਂ, ਇਹ ਬਗਲ ਸਮਾਧੀ ਹੈ, ਇਸ ਦੇ ਅੰਦਰ ਕਪਟ ਹੈ, ਇਸ ਦੇ ਅੰਦਰ ਧੋਖਾ ਹੈ। ਤੂੰ ਕਹਿ ਰਹੇ ਨੇ ਪੰਡਿਤ ਬਗਲੇ ਵਾਲੀ ਸਮਾਧੀ ਲਗਾ ਕੇ ਬੈਠਾ ਹੈ। ਹਾਂਜੀ,
ਦੇਖ ਮੰਜਾਰ ਲਜਾਵੇ ਜਾਹੀ,
ਕਹਿੰਦੇ ਨੇ ਕੈਸੀ ਸੁੰਦਰ ਉਪਮਾ ਦਿੱਤੀ ਹੈ। ਮਝਾਰ ਦਾ ਅਰਥ ਹੁੰਦਾ ਬਿੱਲਾ, ਕਹਿੰਦੇ ਨੇ ਬਿੱਲਾ ਵੀ ਇਹਨੂੰ ਵੇਖ ਕੇ ਸ਼ਰਮਸਾਰ ਹੁੰਦਾ। ਇਸ ਤਰ੍ਹਾਂ ਤੇ ਜਿਵੇਂ ਇਹ ਧੋਖਾ ਦਿੰਦਾ ਪਿਆ, ਇਸ ਤਰ੍ਹਾਂ ਧੋਖਾ ਤੇ ਚੂਹੇ ਨੂੰ ਮੈਂ ਵੀ ਨਹੀਂ ਕਦੀ ਦੇ ਸਕਦਾ। ਜਿੰਨੀ ਚਲਾਕੀ ਨਾਲ ਇਹ ਬੈਠਾ ਹੋਇਆ, ਬਿੱਲਾ ਵੀ ਸ਼ਰਮਸਾਰ ਹੁੰਦਾ ਪਿਆ ਇਸ ਨੂੰ ਵੇਖ ਕੇ। ਹਾਂਜੀ,
ਮਾਲਾ ਕੋ ਲਾਲਚ ਮਨ ਮਾਹੀ, ਮਾਇਆ ਕੋ ਲਾਲਚ ਮਨ ਮਾਹੀ।
ਇਸ ਦੇ ਮਨ ਵਿੱਚ ਲਾਲਚ ਹੈ ਮਾਇਆ ਦਾ। ਮਹਾਂਪੁਰਖਾਂ ਦੇ ਬਚਨ ਕਿਵੇਂ ਰਲ ਜਾਂਦੇ ਨੇ, ਭਾਈ ਸੰਤੋਖ ਸਿੰਘ ਜੀ ਦੀ ਰਚਨਾ ਤੇ ਈਰਾਨ ਦੇ ਵਿਦਵਾਨ ਸ਼ੇਖ ਸਾਧੀ ਦੀ ਰਚਨਾ ਰਲਾ ਕੇ ਪੜ੍ਹੋ। ਬੜਾ ਸੁੰਦਰ ਇੱਕ ਬਚਨ ਉਹਨਾਂ ਕਿਹਾ, ਉਹ ਕਹਿੰਦੇ ਨੇ ਤਸਬੀ ਬਾ ਦਸਤੇ ਜ਼ਾਹਦ, ਚਸ਼ਮੇ ਬਾ ਮਾਲੇ ਮਰਦਮ। ਤਸਬੀ ਦਾ ਅਰਥ ਹੁੰਦਾ ਮਾਲਾ, ਦਸਤ ਹੱਥ, ਜ਼ਾਹਦ ਦੇ ਹੱਥ ਵਿੱਚ ਜਿਹੜੀ ਮਾਲਾ ਹੈ ਨਾ। ਤਸਬੀ ਬਾ ਦਸਤੇ ਜ਼ਾਹਦ, ਚਸ਼ਮੇ ਬਾ ਮਾਲੇ ਮਰਦਮ। ਪਰ ਅੱਖਾਂ ਪਰਾਏ ਮਾਲ ਉੱਤੇ ਲੱਗੀਆਂ ਹੋਈਆਂ ਨੇ, ਹੱਥ ਵਿੱਚ ਮਾਲਾ ਹੈ, ਮਨ ਦੂਸਰੇ ਦੇ ਮਾਲ ਤੇ ਹੈ। ਚਸ਼ਮੇ ਬਾ ਮਾਲੇ ਮਰਦਮ, ਈ ਕਾਫਰੇ ਮੁਸਲਮਾਂ ਦੀਦਮ ਨਾ ਦੀਦਾ ਬੋਦਮ। ਕਹਿੰਦੇ ਨੇ ਅੱਜ ਤੱਕ ਕਾਫਰਾਂ ਦੇ ਰੂਪ ਵਿੱਚ ਤੇ ਕਾਫਰ ਵੇਖੇ ਸਨ, ਚੋਰਾਂ ਦੇ ਰੂਪ ਵਿੱਚ ਤੇ ਚੋਰ ਵੇਖੇ ਸਨ, ਠੱਗਾਂ ਦੇ ਰੂਪ ਵਿੱਚ ਤੇ ਠੱਗ ਵੇਖੇ ਸਨ, ਪਰ ਪਹਿਲੀ ਵਾਰ ਵੇਖਿਆ ਸਾਧੂ ਦੇ ਰੂਪ ਵਿੱਚ ਠੱਗ ਬੈਠਾ ਹੋਇਆ ਹੈ। ਹੱਥ ਮਾਲਾ ਤੇ ਹੈ, ਮਨ ਪਰਾਏ ਮਾਲ ਤੇ ਹੈ। ਇੱਥੇ ਕਹਿੰਦੇ ਨੇ ਮਨ ਵਿੱਚ ਹੈ ਮਾਇਆ ਤੇ ਹੱਥ ਵਿੱਚ ਹੈ ਮਾਲ। ਸਵਾਲ ਹੱਥ ਦਾ ਨਹੀਂ, ਗੁਰੂ ਨੇ ਤੇਰਾ ਹੱਥ ਨਹੀਂ ਵੇਖਣਾ, ਗੁਰੂ ਨੇ ਤੇਰਾ ਮਨ ਵੇਖਣਾ। ਹੱਥ ਤੇ ਮਾਲਾ ਤੇ ਹੈ, ਪਰ ਤੇਰਾ ਮਨ ਕਿੱਥੇ ਹੈ? ਕਬੀਰ ਸਾਹਿਬ ਜੀ ਨੇ ਤਾਂ ਹੀ ਕਿਹਾ ਸੀ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦਿ ਜੁਗਾਦੀ ਸਗਲ ਭਗਤ, ਜਾਂ ਕੋ ਸੁਖ ਬਸਤਾਂ ਕੋ ਸੁਖ ਬਿਸਰਾ, ਹਰ ਹਰ ਅੱਖਰ ਏ ਦੁਹ ਮਾਲਾ, ਜਪਤ ਜਪਤ ਪੈ ਦੀਨ ਦਿਆਲਾ। ਗੁਰੂ ਘਰ ਵਿੱਚ ਕਿਸ ਗੱਲ ਦੀ ਮਹਿਮਾ ਹੈ, ਜਰਾ ਇਸ ਨੂੰ ਸਮਝਣਾ। ਸੌ ਸਾਖੀ ਵਿੱਚ ਇੱਕ ਸਾਖੀ ਔਰ ਬੜੀ ਮਹੱਤਵਪੂਰਨ। ਇੱਕ ਨੌਜਵਾਨ ਬੱਚੀ ਆਉਂਦੀ ਹੈ ਦਸ਼ਮੇਸ਼ ਪਿਤਾ ਦੇ ਦਰਬਾਰ ਚ, ਤੇ ਉਹ ਬੜੀ ਆਸ਼ਚਰਜ ਗੱਲ ਇਹ ਕਿ ਉਹ ਦੌੜੀ ਦੌੜੀ ਆਵੇ ਤੇ ਫਿਰ ਵਾਪਸ ਭੱਜ ਆਏ। ਤੇ ਦਸ ਕੁ ਵਾਰੀ ਇੰਜ ਹੋਇਆ, ਸਤਿਗੁਰਾਂ ਕਿਹਾ ਇਸ ਬੱਚੀ ਨੂੰ ਰੋਕ ਲਓ, ਜਵਾਨ ਬੱਚੀ ਹੋ। ਸਿੰਘ ਨੇ ਕਿਹਾ ਬੇਟਾ ਠਹਿਰ ਜਾ, ਤੈਨੂੰ ਪਾਤਸ਼ਾਹ ਨੇ ਬੁਲਾਇਆ। ਆਈ, ਮੱਥਾ ਟੇਕਿਆ, ਸਤਿਗੁਰਾਂ ਸਿਰ ਤੇ ਹੱਥ ਰੱਖਿਆ, ਬਹਿ ਜਾ ਬੇਟਾ। ਬੈਠ ਕੇ ਕਹਿਣ ਲੱਗੇ, ਪੁੱਤਰ ਇੱਕ ਗੱਲ ਦੱਸ, ਤੂੰ ਭੱਜੀ ਭੱਜੀ ਆਉਣੀ ਤੇ ਦੌੜੀ ਜਾਣੀ, ਕੋਈ ਜਾਣੀ ਵੀ ਨਹੀਂ, ਤੂੰ ਸਿਆਣੀ ਹੈ, ਇੰਜ ਕਿਉਂ ਕਰਨੀ ਹੈ ਦਰਬਾਰ ਵਿੱਚ? ਕਹਿਣ ਲੱਗੀ, ਪਾਤਸ਼ਾਹ ਮੈਂ ਲੰਗਰ ਵਿੱਚ ਸੇਵਾ ਕਰ ਰਹੀ ਸਾਂ ਤੇ ਆਉਣੀ ਆ ਤੁਹਾਡੇ ਦਰਸ਼ਨ ਕਰਨ ਲਈ, ਅੱਗੇ ਭੀੜ ਹੈ ਤੇ ਮੈਂ ਸੋਚਨੀ ਆ ਅਜੇ ਦਰਸ਼ਨ ਮੇਰੇ ਭਾਗਾਂ ਚ ਹੀ ਨਹੀਂ, ਤੇ ਮੈਂ ਦੌੜ ਇਸ ਲਈ ਜਾਣੀ ਆ ਕਿ ਤਨ ਮਨ ਤੁਹਾਡਾ, ਸੇਵਾ ਵੀ ਤੁਹਾਡੀ ਹੈ, ਇਹ ਸਮਾਂ ਵੀ ਤੁਹਾਡਾ, ਤੇ ਮੈਂ ਸਮਾਂ ਕਿਉਂ ਗੁਆਵਾਂ? ਚਲੋ ਜੇ ਦਰਸ਼ਨ ਭਾਗਾਂ ਵਿੱਚ ਨਹੀਂ ਤੇ ਜਾ ਕੇ ਉਹਨੇ ਚਿਰ ਵਿੱਚ ਦੋ ਪ੍ਰਸ਼ਾਦੇ ਹੀ ਸਜਾਵਾਂ, ਇਹ ਵੀ ਤੇ ਸਤਿਗੁਰੂ ਦੀ ਸੇਵਾ। ਸਤਿਗੁਰੂ ਇੰਨੇ ਰੀਝ ਗਏ, ਕਹਿਣ ਲੱਗੇ, ਬੇਟਾ ਤੂੰ ਸਿੱਖੀ ਨੂੰ ਸਮਝ ਲਿਆ, ਮਾਲਾ ਫੇਰਨ ਵਾਲਿਆਂ ਨਾਲੋਂ ਤੂੰ ਚੰਗੀ ਹੈ, ਜਿਹੜੀ ਗੁਰੂ ਕਾ ਟਾਈਮ ਨਹੀਂ ਗਵਾ ਰਹੀ, ਜਾ ਅੱਜ ਤੋਂ ਬਾਅਦ ਤੂੰ ਦਰਸ਼ਨ ਕਰਨ ਆਵੀਂ, ਤੈਨੂੰ ਦਰਸ਼ਨ ਦੇਣ ਮੈਂ ਆਪੇ ਹੀ ਆਇਆ ਕਰਾਂਗਾ, ਮੈਂ ਆਇਆ ਕਰਾਂਗਾ ਤੇਰੇ ਕੋਲ। ਇਹਦਾ ਭਾਵ, ਇੱਕ ਬੰਦਾ ਕੋਈ ਪਿਆਸਾ ਮਰ ਗਿਆ ਤੇ ਉਹਨੂੰ ਪਾਣੀ ਨਹੀਂ ਦਿੰਦਾ, ਕਹਿੰਦਾ ਜੀ ਮੈਂ ਤੇ ਮਾਲਾ ਫੇਰ ਰਹੀ ਹਾਂ, ਸੇਵਾ ਭਾਗਾਂ ਵਿੱਚ ਨਹੀਂ, ਮੈਂ ਤੇ ਮਾਲਾ ਫੇਰ ਰਹੀ ਹਾਂ। ਪਾਤਸ਼ਾਹ ਕਹਿੰਦੇ ਨੇ ਹੱਥਾਂ ਨਾਲ ਸੇਵਾ ਕਰ, ਮਨ ਨਾਲ ਮਾਲਾ ਫੇਰ। ਐਸਾ ਨਾ ਹੋਵੇ ਹੱਥਾਂ ਦੀ ਮਾਲਾ ਫਿਰਦੀ ਜਾਏ ਤੇ ਮਨ ਜਿਹੜਾ ਉਹ ਕਿਸੇ ਹੋਰ ਪਾਸੇ ਲੱਗਾ ਹੋਵੇ। ਕਹਿੰਦੇ ਨੇ ਮਾਇਆ ਮਨ ਵਿੱਚ ਵਸੀ ਹੋਈ ਹੈ, ਹੱਥਾਂ ਚ ਮਾਲਾ। ਗੁਰਸਿੱਖ ਕੀ ਹੈ? ਸਿੱਖੀ ਦੀ ਗੱਲ ਜਿਹੜੀ ਹੈ ਤੇ ਦੋ ਸ਼ਬਦਾਂ ਚ ਮੈਂ ਕਹਿ ਦਿਆਂ, ਹੱਥਾਂ ਚ ਮਾਲਾ ਤੇ ਮਨ ਚ ਮਾਇਆ ਤੇ ਬੰਦਾ ਸਿੱਖ ਨਹੀਂ। ਹੱਥਾਂ ਵਿੱਚ ਸੇਵਾ ਹੈ ਤੇ ਮਨ ਵਿੱਚ ਸਿਮਰਨ ਹੈ ਤੇ ਬੰਦਾ ਸਿੱਖ ਹੈ। ਹੱਥਾਂ ਵਿੱਚ ਹੋਵੇ ਸੇਵਾ, ਮਾਲਾ ਪਹਿਲੇ ਪਹਿਲੇ ਸਹਾਇਕ ਹੈ। ਐਸਾ ਨਹੀਂ ਮੈਂ ਕਹਿੰਦਾ ਨਹੀਂ, ਹਾਂ ਸਹਾਰਾ ਲੈਣਾ ਪੈਂਦਾ, ਪਰ ਜੇ ਮਾਲਾ ਬਣ ਜਾਏ ਪਖੰਡ ਫਿਰ ਰਸਤੇ ਵਿੱਚ ਬਹੁਤ ਵੱਡੀ ਰੋਕ ਹੈ। ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ, ਹੀਰਿਆਂ ਤੋਂ ਮੁੱਲ ਹੈ। ਉਹ ਚਾਹੁੰਦੇ ਸਨ ਰੱਬ ਦੇ ਰਸਤੇ ਨੂੰ ਜਿਹੜਾ ਤੁਰਿਆ ਇਹਦਾ ਪੈਂਡਾ ਖੋਟਾ ਨਾ ਹੋ ਜਾਏ, ਕਿਤੇ ਰਾਹ ਚ ਨਾ ਰਹਿ ਜਾਏ। ਇੱਕ ਬਚਨ ਧਿਆਨ ਨਾਲ ਪੜ੍ਹਨਾ, ਆਸਾ ਰਾਗ ਵਿੱਚ ਦਰਜ ਹੈ। ਗਜ ਸੱਡ ਹੈ ਤੈ ਤੈ ਧੋਤੀਆਂ, ਤੇਰੇ ਪਾਇਨ ਤਗ ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨਿਭਗ ਓਏ ਹਰ ਕੇ ਸੰਤ ਨ ਆਖੀਆਂ, ਬਨਾਰਸ ਕਹਿ ਠੱਗ। ਇਹ ਕਿਉਂ ਨਾ ਕਹਿ ਦਿੱਤਾ? ਭਾਈ ਸਾਹਿਬ ਜੀ ਇਹੋ ਬਚਨ ਕਹਿ ਰਹੇ ਨੇ। ਕਹਿੰਦੇ ਨੇ ਮਨ ਹੈ ਮਾਇਆ ਵਿੱਚ, ਪੰਡਿਤ ਦੇ ਹੱਥ ਵਿੱਚ ਹੈ ਮਾਲਾ। ਹਾਂਜੀ,
ਬੋ ਨਾ ਰਿਆਏ ਬੰਦਨਾ ਕਰਹੀ।
ਫਿਰ ਪਖੰਡ ਚਲਾਉਣ ਵਾਲਾ ਬੰਦਾ ਹੁਸ਼ਿਆਰ ਚਾਹੀਦਾ ਔਰ ਬੜੇ ਆਰਾਮ ਨਾਲ ਚੱਲਦਾ। ਚਲਾਉਣ ਵਾਲੇ ਚਲਾ ਰਹੇ ਨੇ। ਕਈ ਵਾਰੀ ਵੇਖਿਆ ਸੱਚਿਆਂ ਨੂੰ ਕੋਈ ਪੁੱਛਦਾ ਹੀ ਨਹੀਂ ਤੇ ਝੂਠਿਆਂ ਦੀ ਦੁਕਾਨ ਬਹੁਤ ਵਧੀਆ ਚੱਲਦੀ ਹੈ, ਇੱਥੇ ਤੱਕ ਚੱਲਦੀ ਹੈ। ਇੱਕ ਵਾਰੀ ਜਿਹੜਾ ਪ੍ਰਸਿੱਧ ਅਭਿਨੇਤਾ ਚਾਰਲੀ ਇਸ ਦੀ ਵਰੇਗੰਢ ਮਨਾਉਣੀ ਸੀ, ਉਹਨਾਂ ਇੱਕ ਢੰਗ ਸੋਚਿਆ। ਕਹਿਣ ਲੱਗੇ ਬਈ ਇਹਦੀ ਨਕਲ ਕਰਵਾ ਦਿਓ, ਜਿਹੜਾ ਚੰਗੀ ਕਰੇ ਉਹਨੂੰ ਪੁਰਸਕਾਰ ਦੇ ਦਿਓ। ਤੇ ਇਹ ਬੜਾ ਸ਼ਰਾਰਤੀ, ਉਹਨੇ ਕੀ ਕੀਤਾ ਵਿੱਚ ਆਪ ਵੀ ਸ਼ਾਮਲ ਹੋ ਗਿਆ ਵੀ ਸਭ ਤੋਂ ਚੰਗਾ ਤੇ ਮੈਂ ਹੀ ਕਰਾਂਗਾ ਨਾ। ਪੜ ਕੇ ਹੈਰਾਨ ਹੋਇਆ, ਕਹਿੰਦੇ ਨੇ ਉਹ ਪਹਿਲਾ ਇਨਾਮ ਕੋਈ ਹੋਰ ਹੀ ਲੈ ਗਿਆ, ਇਹਨੂੰ ਦੂਜਾ ਮਿਲਿਆ। ਉਹ ਨਕਲ ਕਰਨ ਵਾਲਾ ਏਡੀ ਚੰਗੀ ਨਕਲ ਕਰ ਗਿਆ, ਇਹਦੇ ਨਾਲੋਂ ਵੀ ਵਧੀਆ ਕਰ ਗਿਆ। ਕਈ ਵਾਰੀ ਐਸਾ ਹੁੰਦਾ ਖੋਟਾ ਸੋਨਾ ਖਰੇ ਨਾਲੋਂ ਵੀ ਜ਼ਿਆਦਾ ਚਮਕਦਾ। ਅਸਲੀ ਸਾਧੂਆਂ ਨਾਲੋਂ ਨਕਲਾਂ ਕਰਨ ਵਾਲੇ ਜਿਹੜੇ ਨੇ ਅੱਗੇ ਲੰਘ ਜਾਂਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਨਕਲ ਤੇ ਨਕਲ ਹੀ ਹੈ। ਜੇ ਕੋਈ ਐਸਾ ਕਰੇਗਾ ਅੰਤਮ ਸਮਾਂ ਹੋਵੇਗਾ ਕਿ ਗੁਰੂ ਹਰਿਰਾਜ ਸਾਹਿਬ ਜੀ ਇੱਕ ਦਿਨ ਜਾ ਰਹੇ ਸਨ, ਇੱਕ ਸੱਪ ਵੇਖੇ ਆ, ਬੜੇ ਕੀੜੇ ਉਹਨੂੰ ਪਏ ਨੇ। ਪੁੱਛਿਆ ਸਿੱਖਾਂ ਪਾਤਸ਼ਾਹ, ਇਹ ਕਹਿਣ ਲੱਗੇ ਸੀ ਦੰਭੀ ਗੁਰੂ ਤੇ ਕੀੜੇ ਪਏ ਨੇ ਇਹਦੀ ਸਿੱਖੀ ਸੇਵਕੀ, ਇਹ ਇਹਨਾਂ ਨੂੰ ਖਾਂਦਾ ਰਿਹਾ ਤੇ ਉਹ ਅੱਜ ਇਹਨੂੰ ਖਾਂਦੇ ਪਏ। ਮੈਂ ਇਸ ਨੂੰ ਪੜ੍ਹ ਕੇ ਸੋਚਿਆ, ਵਾਕਿਆ ਇਹ ਗੱਲ ਸੱਚ ਹੈ। ਜਿਹੜਾ ਬੰਦਾ ਆਪਣੇ ਆਪ ਜੋਗਾ ਨਹੀਂ ਉਹ ਦੂਸਰਿਆਂ ਨੂੰ ਆਖੇ ਤੁਹਾਡਾ ਵੀ ਨਿਸਤਾਰਾ ਕਰ ਦਿਆਂਗਾ, ਨਹੀਂ। ਸਿੱਖ ਤੇ ਉਹ ਹੈ ਜਿਹੜਾ ਆਖੇ ਸਾਡਾ ਸਾਰਿਆਂ ਦਾ ਨਿਸਤਾਰਾ ਮੇਰਾ ਸਤਿਗੁਰੂ ਕਰੇਗਾ। ਅਸੀਂ ਭੁੱਲਣਹਾਰ ਹਾਂ, ਕਦੀ ਕੋਈ ਭੁੱਲ ਕੇ ਨਾ ਆਖੇ ਕਿ ਮੈਂ ਤੈਨੂੰ ਤਾਰ ਦਿਆਂਗਾ, ਮੈਂ ਤੇਰਾ ਨਿਸਤਾਰਾ ਕਰ ਦਿਆਂਗਾ। ਨਹੀਂ, ਅਕਾਲ ਪੁਰਖ ਕਰੇਗਾ, ਗੁਰੂ ਕਰੇਗਾ, ਗੁਰੂ ਸਾਰਿਆਂ ਦੀ ਬਾਂਹ ਫੜੇਗਾ, ਨਾਮ ਨਿਸਤਾਰਾ ਕਰੇਗਾ। ਅਸੀਂ ਸਾਰੇ ਭੁੱਲਣਹਾਰ ਜੀਵ ਹਾਂ, ਗੁਰੂ ਬਖਸ਼ੰਦ ਪਿਤਾ ਹੈ, ਪਰ ਫਿਰ ਵੀ ਵੇਖਿਆ ਪਖੰਡੀਆਂ ਦਾ ਕੰਮ ਚੱਲਦਾ। ਭਾਈ ਸਾਹਿਬ ਕਹਿੰਦੇ ਨੇ ਉਸ ਪਖੰਡੀ ਨੂੰ ਲੋਕੀ ਆ ਕੇ ਨਮਸਕਾਰਾਂ ਕਰਦੇ ਹਨ, ਮੱਥਾ ਟੇਕਦੇ ਹਨ। ਹਾਂਜੀ,
ਯਥਾ ਸ਼ਕਤ ਤੈ ਭੇਟਾ ਧਰਹੀ।
ਯਥਾ ਸ਼ਕਤ ਉਸ ਦੇ ਸਾਹਮਣੇ ਭੇਟਾ ਰੱਖਦੇ ਹਨ ਤੇ ਮੱਥਾ ਟੇਕਦੇ ਹਨ।
ਸ਼੍ਰੀ ਨਾਨਕ ਤੈ ਉਰਕੀ ਜਾਨੀ।
ਦਿਲਾਂ ਦੀ ਜਾਣਨ ਵਾਲੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਸ ਦੰਭੀ ਦੇ ਦਿਲ ਦੀ ਗੱਲ ਜਾਣ ਲਈ। ਗੁਰੂ ਨਾਨਕ ਦੇਵ ਮੇਰੇ ਚਿਹਰੇ ਨਹੀਂ ਵੇਖਦੇ, ਉਹ ਤੇ ਮਨ ਵੇਖਦੇ ਨੇ। ਕਹਿ ਦਿੱਤਾ ਸੀ ਸੱਜਣ ਠੱਗ, ਲੋਕੀ ਤੈਨੂੰ ਬਾਹਰੋਂ ਵੇਖਦੇ ਨੇ, ਮੈਂ ਤੈਨੂੰ ਅੰਦਰੋਂ ਵੇਖਦਾ। ਸਤਿਗੁਰਾਂ ਨੇ ਉਸ ਦੇ ਹਿਰਦੇ ਦੀ ਅਵਸਥਾ, ਮਨ ਦੀ ਅਵਸਥਾ ਇਹ ਜਾਣ ਲਈ। ਹਾਂਜੀ,
ਬੋਲੇ ਦੰਭ ਹਾਨ ਕੀ ਬਾਨੀ।
ਦੰਭ ਦਾ ਅਰਥ ਹੈ ਪਖੰਡ, ਹਾਨ ਹਾਨੀ। ਦੰਭ ਹਾਨ ਕੀ ਬਾਨੀ, ਪਖੰਡ ਦਾ ਨਾਸ ਕਰਨ ਵਾਲਾ ਬਚਨ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤਾ।
ਹੇ ਦਿਜ ਧਿਆਨ ਕਾਹੇ ਕੋ ਧਾਰੀ।
ਵੇਖੋ ਬੜਾ ਦਾਰਸ਼ਨਿਕ ਬਚਨ ਕਿਹਾ, ਦੋ ਤੇ ਦੋ ਚਾਰ ਵਾਂਗੂ ਸਮਝ ਆਉਂਦਾ। ਕਹਿੰਦੇ ਨੇ ਹੇ ਬ੍ਰਾਹਮਣ, तू किस दा ध्यान धर रहे हैं? ये जड़िया अखां बंद करना है, जरा मैनू दस, अखां बंद करके तू किस दा ध्यान धर रहा है?
साल ग्राम तुहार अगारी,
जिस नूं तू ठाकर कहना है, जिस नूं तू अपना इष्ट मनदा है, वो ते तेरे सामने पे है। हुण है भी गल ठीक है, भई जिस दी पूजा करनी, जे वो सामने है ते अखां बंद करन दी की लोड़ है? सामने दर्शन कर, ये ते तेरे कोल पिया होया, जदों इष्ट देव तेरा तेनू दिसदा है, तेरे सामने है, फिर तू अखां बंद करके की वेख रहा है? हां जी,
अपनो इष्ट समीप ना होई।
हां, जे अपना इष्ट देव नेड़े ना होवे, सामने होवे ना होवे, दूर किते बैठा होवे, ते बंदा अखां बंद करके ओदा ध्यान धरदा है, ते जदों इष्ट देव सामने ही चौंकी ते पिया होया, फिर तू अखां क्यों बंद करदा है?
तोहित ध्यान मुंदे चख दोई।
चख दा अर्थ है चक्षु, अखां, नेत्र। कहंदे ने ये दस किस वास्ते तू ये दोवे अखां बंद कीतियां हन?
दृष्ट हजूर सो प्री प्रतिमा तेरी।
प्रतिमा दा अर्थ हुंदा मूर्ति, ए सामने तेरी प्रतिमा, ए मूर्ति ता तेरे सामने पई दिसदी है।
तै लोचन क्यों मुंदे फेरी।
ए फेर तू क्यों लोचन, क्यों अखां बंद कीतियां हन, क्यों इन्हां नूं मुंदिया है?
तब दज बोलियो पखंड राता।
बड़ा होशियार सी, अपना पखंड चलाउणा नूं आउंदा सी। ओ पखंडी, गुरु नानक देव जी नूं अगों इंज कहण लगा,
सुनो फकीर तुम्हें नहीं ज्ञाता।
फकीर जी, तुहानूं की पता इन्हां गल्लां दा? सतगुरु भोले भाले बन के बैठ गए, कहण लगा तुसी की जाणो, एवें तुरे फिरदे हो दर बदर, तुहानूं की पता है ये की हुंदा है, ध्यान की हुंदा है, समाधि की हुंदी है, ये पूजा की हुंदी है, तुहानू कोई ज्ञान नहीं इस गल दा? सतगुरु कहन लगे, अच्छा मैनू ज्ञान नहीं, ते फिर तेरे कोल पुछ लैने आ ज्ञान की है? तुहाडे कोल पंडित जी ज्ञान लैणा है, अज तक ज्ञान तुसी वंड दे रहे हो, ज्ञान दे दाते ते होए तुसी। सतगुरु ने जदों पुछिया, ओ कहन लगा तुहानू इस गल दा कोई ज्ञान नहीं, तुसी इस गल नू नहीं जानदे।
प्रतिमा की सेवा कर लीनी।
इस तरह है कि जेड़ी प्रतिमा मूर्ति सी, पहले मैं उसकी सेवा कर ली है, उस दी मैं पूजा कर ली है, उसनु इशनान करवा लिया है, उसनु मथा टेक लिया, जो मैं करना सी उस दे नाल कर लिया है।
बार बार तर बंधन दीनी।
तुहाडे सामने मैं वार वार मथा धर के बंधना कीती है, नमस्कार कीती है।
नैन बूंद जब ही ब्रत रोकी।
हाँ, फिर तुहानू मैं अंदर दी गल दसा, जे तुसी पुछदे हो, जदों मैं नेत्र बंद करके अपनी विरती नूं अंदरों रोकिया है।
होबत है सुद मुझे त्रिलोकी।
कहन लगे मैनू तिन्ना लोकां दी सोची हो जांदी है, पताल विच की हो रहा मैं ते ओ वेखदा सां पिया, आकाश लोक विच उत्ते की हो रहा मैं ओ वेखदा सां पिया, ए सारी दुनिया विच की हो रहा तिन्ना लोकां नूं मैं इत्थे बैठा वेखदा, मैं उहनां दी खबरां दे सकदा हां, मैं दस सकदा हां कि किथे की हो रहा है। अखां मैं ए सालग्राम वास्ते बंद नहीं कीतियां, ते सारी सृष्टि नूं जानन वास्ते वेखण वास्ते कीतियां हन।
आस कै बैठियो लाए ध्याना।
इन्नी गल आख के फिर ध्यान ला के बैठ गया, फिर वो अखां बंद करके बैठ गया।
लोक दिखावा मन आत्माना।
कहंदे ने उसने लोक विखावा करन वास्ते मन विच लोकी मनदे ने इस गल नूं, इसे वास्ते पखंडी बंदियां दा कम चलदा है, मन नूं मनाउण वास्ते दूसरियां दे नूं, ओ फेर ए लोक विखावा करन वास्ते बैठ गया।
धन को लालच बदे बधेरा।
धन दा लालच मन विच बहुत ज्यादा वध जांदा। गुरु कलगीधर पातशाह जी दा एक वचन है, कहंदे ने पाप करो परमार्थ कै, जे पापन ते अत पाप ले जाही। हे पखंडी बंदियो, पखंड तुसी कर दियो रब दे नां ते, धर्म दे नां ते, जिन्ना पापा नूं वेख के कोर पाप भी लज्जावान हुंदे। जेकर ਧਰਮੀ ਬੰਦੇ ਟਿਕਾਣੇ ਤੇ ਨਹੀਂ ਪਹੁੰਚੇ ਤੇ ਉਸਦਾ ਕਾਰਨ ਇਹੋ ਹੀ ਹੈ ਕਿ ਆਗੂ ਉਹਨਾਂ ਨੂੰ ਲੈ ਡੁੱਬੇ ਨੇ। ਇੱਕ ਅਦੀਬ ਨੇ ਬੜਾ ਹੀ ਸੁੰਦਰ ਕਿਹਾ, ਮੈਂ ਉਸ ਗੱਲ ਨੂੰ ਵਾਰ ਵਾਰ ਸੈਂਕੜੇ ਵਾਰੀ ਪੜ੍ਹਿਆ, ਤਾਰੀਖ ਕੀ ਘੜੀਓ ਨੇ ਵੋ ਵਕਤ ਵੀ ਦੇਖਾ ਹੈ, ਲਮਹੋ ਨੇ ਖਤਾ ਕੀ ਸਦੀਓ ਨੇ ਸਜ਼ਾ ਪਾਈ। ਇਹ ਸੱਚ ਹੈ ਬਿਲਕੁਲ। ਆਗੂ ਇੱਕ ਪਖੰਡੀ ਹੋ ਜਾਏ ਨਾ, ਉਸ ਦੇ ਮਗਰ ਤੁਰਨ ਵਾਲੇ ਸਾਰੇ ਡੁੱਬ ਜਾਂਦੇ ਨੇ। ਆਗੂ ਇੰਨਾ ਸੱਚਾ ਚਾਹੀਦਾ, ਸਚਿਆਰ ਚਾਹੀਦਾ, ਭਾਵੇਂ ਉਹ ਸੂਲੀ ਚੜ ਜਾਏ ਪਰ ਉਹ ਗੱਲ ਸੱਚੀ ਆਖੇ। ਗੁਰੂ ਨਾਨਕ ਦੇਵ ਜੀ ਨਾਲ ਕੀ ਹੋਇਆ, ਕਿੰਨੀਆਂ ਤਕਲੀਫਾਂ ਸਾਹਮਣੇ ਆਈਆਂ, ਕਿੰਨੀਆਂ ਮੁਸ਼ਕਲਾਂ ਆਈਆਂ, ਲੋਕਾਂ ਨੇ ਕੁਰਾਈਏ ਤੱਕ ਕਹਿ ਦਿੱਤਾ। ਹੁਣ ਜੇ ਉਹ ਵੀ ਚਾਹੁੰਦੇ, ਮਲਕ ਭਾਗੋ ਜਿਵੇਂ ਕਹਿੰਦਾ ਸੀ ਕਹਿ ਦਿੰਦੇ ਤੇ ਸਨਮਾਨ ਉਹਨੇ ਸਭ ਤੋਂ ਵੱਧ ਕਰਨਾ ਸੀ, ਪਰ ਉਹਨਾਂ ਸੱਚ ਆਖਿਆ। ਇਸੇ ਵਾਸਤੇ ਉਹਨੇ ਕਿਹਾ, ਮੈਂ ਤੈਨੂੰ ਗੁਰੂ ਨਹੀਂ ਕਹਿੰਦਾ, ਮੈਂ ਤੇ ਕੁਰਾਈਆ ਕਹਿੰਦਾ। ਕਹਿਣ ਲੱਗੇ, ਆਖੀ ਜਾ, ਤੇਰੇ ਆਖਣ ਨਾਲ ਕੀ ਫਰਕ ਪੈਂਦਾ, ਮੈਂ ਤੇ ਉਹ ਆਖਾਂਗਾ ਜੋ ਸੱਚ ਹੈ। ਬਾਬਰ ਦੇ ਸਾਹਮਣੇ ਉਹਨੂੰ ਜਾਬਰ ਕਹਿ ਦੇਣਾ, ਇਹ ਗੁਰੂ ਨਾਨਕ ਦੇਵ ਜੀ ਦੇ ਹਿੱਸੇ ਹੀ ਆਇਆ। ਇਸ ਨੂੰ ਪਖੰਡੀ ਨੂੰ ਕਹਿ ਦੇਣਾ ਤੂੰ ਪਖੰਡੀ ਹੈ, ਇਹ ਗੁਰੂ ਨਾਨਕ ਦੇਵ ਜੀ ਦੇ ਹਿੱਸੇ ਆਇਆ। ਪਾਤਸ਼ਾਹ ਨੇ ਵੇਖਿਆ ਇਹ ਬੰਦਾ ਪਖੰਡ ਕਰ ਰਿਹਾ, ਇਹ ਬੰਦਾ ਕਹਿ ਰਿਹਾ ਮੈਂ ਸਾਰੀ ਸ੍ਰਿਸ਼ਟੀ ਨੂੰ ਵੇਖ ਰਿਹਾ, ਪਤਾ ਇਸ ਨੂੰ ਬਿਲਕੁਲ ਕੋਈ ਨਹੀਂ। ਮੇਰੇ ਪਾਤਸ਼ਾਹ ਨੇ ਚਾਹਿਆ ਕਿ ਜਿਹੜੇ ਚਾਰ ਆਸੇ ਪਾਸੇ ਆ ਕੇ ਬੈਠੇ ਨੇ, ਘੱਟੋ ਘੱਟ ਇਹਨਾਂ ਦਾ ਜਨਮ ਤੇ ਨਾ ਬਰਬਾਦ ਹੋਵੇ, ਇਹਨਾਂ ਨੂੰ ਤੇ ਮੈਂ ਸਮਝਾ ਜਾਵਾਂ ਕਿ ਤੁਸੀਂ ਕਿਸ ਬੰਦੇ ਦੇ ਕੋਲ ਬੈਠੇ ਹੋ, ਕਿਸ ਦੇ ਮਗਰ ਤੁਰ ਰਹੇ ਹੋ। ਇਹ ਆਪ ਤੇ ਡੁੱਬਾ ਤੇ ਤੁਹਾਨੂੰ ਨਾਲ ਲੈ ਡੁੱਬੇਗਾ, ਇਸ ਨੂੰ ਕੋਈ ਪਤਾ ਨਹੀਂ। ਪਤਾ ਹੁੰਦਾ ਤੇ ਪਖੰਡ ਕਦੀ ਨਾ ਕਰਦਾ। ਪਾਤਸ਼ਾਹ ਨੇ ਇਸ ਪਖੰਡ ਨੂੰ ਚੰਗੀ ਤਰ੍ਹਾਂ ਵੇਖਿਆ, ਕਿਹਾ ਧਨ ਤੇ ਲਾਲਚ, ਫਿਰ ਲਾਲਚ ਵੀ ਚਲੋ ਲੋੜ ਪੂਰੀ ਹੋ ਜਾਏ, ਨਹੀਂ ਲਾਲਚ ਐਸੀ ਬਲਾ, ਇਹ ਵੱਧਦਾ ਹੀ ਜਾਂਦਾ, ਇਹ ਵੱਧਦਾ ਹੀ ਜਾਂਦਾ। ਫਿਰ ਇਸ ਨਾਲ ਬੰਦਾ ਕਦੀ ਰੱਜਣ ਵਿੱਚ ਨਹੀਂ ਆਉਂਦਾ, ਕਦੀ ਤ੍ਰਿਪਤ ਨਹੀਂ ਹੁੰਦਾ। ਇੱਕ ਬੜੀ ਪਾਪਪੂਰਤ ਕਥਾ ਹੈ, ਸ਼ਾਇਦ ਇਸ ਦ੍ਰਿਸ਼ਟਾਂਤ ਰਾਹੀਂ ਗੱਲ ਥੋੜੀ ਜਿਹੀ ਹੋਰ ਸਮਝ ਵਿੱਚ ਆ ਜਾਏ। ਇੱਕ ਨੌਜਵਾਨ ਸਮਰਾਟ ਨੇ ਦੁਨੀਆਂ ਨੂੰ ਲੁੱਟਿਆ, ਸੋਨਾ ਚਾਂਦੀ ਦਮੜੇ ਜੋ ਸੀ ਸਭ ਇਕੱਠਾ ਕਰ ਲਿਆ। ਫਕੀਰ ਨੂੰ ਕਹਿਣ ਲੱਗਾ, ਸਾਈਂ ਸੱਚ ਦੱਸਾਂ ਲੁੱਟਾਂ ਮਾਰਾਂ ਬਹੁਤ ਕੀਤੀਆਂ ਪਰ ਮਾਣੇ ਅਜੇ ਤੱਕ ਭਰਿਆ ਕੋਈ ਨਹੀਂ। ਕਹਿਣ ਲੱਗਾ, ਕਿਸੇ ਦਾ ਵੀ ਨਹੀਂ ਭਰਿਆ। ਕਹਿਣ ਲੱਗਾ, ਮਨ ਦੀ ਤ੍ਰਿਪਤੀ ਨਹੀਂ ਹੋਈ, ਹੁਣ ਮੈਂ ਕੀ ਕਰਾਂ, ਹੁਣ ਤੇ ਕੋਈ ਇਲਾਕਾ ਵੀ ਲੁੱਟਣ ਵਾਲਾ ਕੋਈ ਨਹੀਂ ਜਾਪਦਾ, ਕਿਹੜੇ ਪਾਸੇ ਜਾਵਾਂ, ਸਭ ਕੁਝ ਤੇ ਮੇਰੇ ਕੋਲ ਆ ਗਿਆ ਪਰ ਅਜੇ ਤੱਕ ਅੰਦਰੋਂ ਮਨ ਨਹੀਂ ਤ੍ਰਿਪਤ ਹੋਇਆ। ਕਹਿਣ ਲੱਗਾ, ਅੱਛਾ ਮੇਰੇ ਨਾਲ ਸ਼ਾਇਦ ਰੱਬ ਕਿਰਪਾ ਕਰੇ ਤੈਨੂੰ ਮਤ ਆ ਜਾਏ, ਪਰ ਇੱਕ ਸ਼ਰਤ ਹੈ, ਮੈਂ ਜੋ ਕਰਾਂ ਤੂੰ ਬੋਲਣਾ ਨਹੀਂ, ਸਿਰਫ ਵੇਖੀ ਜਾਈ। ਕਹਿਣ ਲੱਗਾ, ਵੇਖੀ ਜਾਵਾਂਗਾ। ਉਸ ਸਾਧੂ ਨੇ ਇੱਕ ਬਾਲਟੀ ਲਈ, ਡੋਰੀ ਲਈ ਤੇ ਖੂਹ ਚ ਵਹਾਈ, ਕੱਢੀ ਬਾਹਰ, ਉਹ ਖਾਲੀ, ਪਾਣੀ ਕੋਈ ਨਹੀਂ। ਫਿਰ ਵਹਾਈ, ਉਹਨੇ 15-20 ਵਾਰੀ ਐਸਾ ਕੀਤਾ ਤੇ ਉਹ ਨੌਜਵਾਨ ਰਾਜਾ ਬੋਲ ਪਿਆ। ਕਹਿਣ ਲੱਗਾ, ਮਹਾਤਮਾ ਜੀ ਇਹ ਕੀ ਕਰ ਰਹੇ ਹੋ? ਲੱਗੇ, ਤੈਨੂੰ ਕਿਹਾ ਸੀ ਬੋਲੀ ਨਾ। ਕਹਿਣ ਲੱਗਾ, ਬੋਲਣ ਦੀ ਨੌਬਤ ਆ ਗਈ, ਇਹ ਤੁਹਾਡਾ ਪਾਗਲਪਣਾ ਕਦੋਂ ਤੱਕ ਵੇਖਦਾ ਰਹਾਂ, ਇਹ ਬਾਲਟੀ ਕਦੀ ਵੀ ਨਹੀਂ ਭਰ ਸਕਦੀ। ਕਹਿਣ ਲੱਗੇ, ਕਿਉਂ ਨਹੀਂ ਭਰ ਸਕਦੀ? ਕਹਿਣ ਲੱਗੇ, ਇਸ ਦਾ ਥੱਲਾ ਟੁੱਟਾ ਹੋਇਆ, ਪਾਣੀ ਇਸ ਵਿੱਚ ਕਿਵੇਂ ਨਿਕਲੇਗਾ? ਤੁਸੀਂ ਵਗਾਈ ਜਾਂਦੇ ਹੋ ਤੇ ਮੈਂ ਬੋਲਾਂ ਨਾ ਤੇ ਹੋਰ ਕੀ ਕਰਾਂ? ਕਹਿਣ ਲੱਗੇ, ਬਸ ਤੇਰੇ ਪ੍ਰਸ਼ਨ ਦਾ ਉੱਤਰ ਹੈ। ਕਹਿਣ ਲੱਗੇ, ਕੀ? ਕਹਿਣ ਲੱਗੇ, ਇਸ ਦਾ ਥੱਲਾ ਟੁੱਟਾ, ਪਾਣੀ ਨਹੀਂ ਭਰਦਾ, ਤੇਰਾ ਵੀ ਥੱਲਾ ਹੀ ਟੁੱਟਾ, ਸੰਤੋਖ ਹੋਏ ਨਹੀਂ, ਤੇਰਾ ਮਨ ਕਦੀ ਨਹੀਂ ਭਰੇਗਾ। ਮਨ ਦਾ ਥੱਲਾ ਜੇ ਕੋਈ ਹੈ ਤੇ ਸੰਤੋਖ ਹੈ, ਨਹੀਂ ਤੇ ਸਾਰੀ ਦੁਨੀਆਂ ਦਾ ਰਾਜ ਪਾ ਕੇ ਵੀ ਬੰਦਾ ਭੁੱਖਾ ਹੀ ਰਹਿ ਜਾਂਦਾ। ਬਲਕਿ ਇੱਕ ਅਰਜ਼ ਹੋਰ ਕਰਦੇ ਹਾਂ, ਜਿਨ੍ਹਾਂ ਨੇ ਬਹੁਤ ਧਨ ਕਮਾ ਲਿਆ, ਜੇ ਰੱਬ ਨੇ ਕਿਰਪਾ ਕੀਤੀ ਨਾ, ਉਹਨਾਂ ਨੂੰ ਸੱਚ ਦਿੱਤਾ, ਸੱਚ ਕਹਿਣ ਦੀ ਹਿੰਮਤ ਆਈ, ਉਹਨਾਂ ਇੱਕ ਗੱਲ ਆਖੀ ਹੈ। ਉਹ ਕਹਿੰਦੇ ਨੇ, ਭੁੱਖ ਵੱਧਦੀ ਗਈ ਹੈ, ਤ੍ਰਿਪਤੀ ਕੋਈ ਨਹੀਂ ਹੋਈ, ਪਹਿਲੇ ਨਾਲੋਂ ਵੀ ਜ਼ਿਆਦਾ ਭੁੱਖੇ ਹੋ ਗਏ, ਪਹਿਲੇ ਨਾਲੋਂ ਵੀ ਜ਼ਿਆਦਾ ਤ੍ਰਿਸ਼ਨਾ ਵੱਧ ਗਈ, ਤੇ ਜਿੱਥੇ ਤ੍ਰਿਸ਼ਨਾ ਆ ਜਾਏ ਪਹਿਲੇ ਨਾਲੋਂ ਵੀ ਜ਼ਿਆਦਾ ਦੁੱਖ ਵੱਧ ਗਿਆ। ਅੱਜ ਤੱਕ ਇੱਕ ਬੰਦਾ ਲੱਭੋ, ਨਾਮ ਵਿਹੂਣੇ ਬੰਦੇ ਨੂੰ ਮਨ ਦੀ ਸ਼ਾਂਤੀ ਮਿਲੀ ਹੋਵੇ, ਤ੍ਰਿਪਤੀ ਮਿਲੀ ਹੋਵੇ ਤੇ ਪਾਤਸ਼ਾਹ ਫਿਰ ਬਾਣੀ ਚ ਸ਼ਬਦ ਕਦੀ ਨਾ ਲਿਖ ਦੇ। ਵਿਖਿਆ ਮੈਂ ਕਿਨਹੀਂ ਤ੍ਰਿਪਤ ਨਾ ਪਾਈ ਕਿਸੇ ਨੇ ਵੀ, ਵਿਖਿਆ ਮੈਂ ਕਿਨਹੀਂ ਤ੍ਰਿਪਤ ਨਾ ਪਾਏ। ਪ੍ਰਮਾਣ ਬੜਾ ਸੁੰਦਰ ਦਿੱਤਾ, ਜਿਉਂ ਪਾਵਕ ਈਂਧਨ ਨਹੀਂ ਧਰਾਪਾ, ਜਿਵੇਂ ਬਾਲਣ ਨਾਲ ਅੱਗ ਨਹੀਂ ਰੱਜਦੀ। ਕੋਈ ਚਾਹੇ ਬਾਲਣ ਪਾ ਕੇ ਅੱਗ ਰਜਾ ਦੇ, ਕੋਈ ਤ੍ਰਿਪਤ ਕਰ ਸਕੇਗਾ? ਜਿਉਂ ਪਾਵਕ ਈਂਧਨ ਨਹੀਂ ਧਰਾਪਾ, ਬਿਨ ਹਰ ਕਹਾਂ ਅਗਾਈ। ਪ੍ਰਮਾਤਮਾ ਤੋਂ ਬਗੈਰ ਤ੍ਰਿਪਤੀ ਕਿਵੇਂ ਹੋ ਸਕੇਗੀ? ਪਾਤਸ਼ਾਹ ਕਹਿੰਦੇ ਨੇ, ਲੋਕਾਂ ਨੂੰ ਤੂੰ ਸਮਝਾ ਰਿਹਾ ਤਨ ਨਾਲ ਨਹੀਂ ਜਾਣਾ, ਲੋਕਾਂ ਨੂੰ ਸਮਝਾ ਰਿਹਾ ਤ੍ਰਿਸ਼ਨਾਲੂ ਨਾ ਹੋਵੋ, ਲੋਕਾਂ ਨੂੰ ਸਮਝਾ ਰਿਹਾ ਲੋਭੀ ਨਾ ਹੋਵੋ, ਤੇ ਕਹਿਣ ਵਾਲਿਆ ਤੇਰੇ ਉੱਤੇ ਕੋਈ ਅਸਰ ਨਹੀਂ। ਤੂੰ ਕਿਉਂ ਇੰਨਾ ਲੋਭ ਵਧਾ ਕੇ ਬੈਠਾ ਹੋਇਆ, ਇੰਨਾ ਪਖੰਡ ਰਚਾ ਕੇ ਬੈਠਾ ਹੋਇਆ? ਉਹ ਕਹਿ ਰਹੇ ਨੇ, ਇਸ ਬੰਦੇ ਦਾ ਧਨ ਦਾ ਲੋਭ ਬਹੁਤ ਜ਼ਿਆਦਾ ਵੱਧ ਗਿਆ ਹੈ। ਹਾਂਜੀ,
ਜਿਉਂ ਆਵੇ ਤਿਉਂ ਚਾਹੇ ਗਨੇਰਾ।
ਇਹ ਧਨ ਦਾ ਲੋਭ ਐਸਾ ਕਿ ਜਿਉਂ ਜਿਉਂ ਜ਼ਿਆਦਾ ਆਉਂਦਾ, ਬੰਦਾ ਕਹਿੰਦਾ ਹੋਰ ਜ਼ਿਆਦਾ ਆ ਜਾਏ, ਹੋਰ ਜ਼ਿਆਦਾ ਆ ਜਾਏ। ਇਹ ਕਦੀ ਨਹੀਂ ਕਹਿੰਦਾ ਕਿ ਬਹੁਤ ਹੋ ਗਿਆ, ਇੰਨਾ ਹੀ ਬਹੁਤ ਹੈ, ਨਹੀਂ ਹੋਰ ਜ਼ਿਆਦਾ ਆ ਜਾਏ। ਧਨ ਮੰਤਾ ਇਵ ਹੀ ਕਹੇ, ਅਵਰੀ ਧਨ ਕਹੋ ਜਾਓ, ਨਾਨਕ ਨਿਰਧਨ ਤਿਤ ਦਿਨ ਜਿਤ ਦਿਨ ਵਿਸਰੈ ਨਾਉ। ਇੱਕ ਗੁਰੂ ਦੀ ਵਿਚਾਰ ਅੱਜ ਹੋਰ ਪੱਲੇ ਬਣ ਕੇ ਤੁਰ ਜਾਏਗੀ। ਮੈਂ ਵੇਖਿਆ ਔਰ ਆਪਣਾ ਤਜਰਬਾ ਕਿ ਗਰੀਬ ਬੰਦੇ ਦੇ ਪਾਸ ਤੇ ਫਿਰ ਵੀ ਕੁਛ ਪਿਆਰ ਹੈ, ਜੇ ਬਹੁਤ ਜ਼ਿਆਦਾ ਅਮੀਰੀ ਆ ਜਾਏ ਉਹ ਵੀ ਪੱਲੇ ਨਹੀਂ ਰਹਿੰਦਾ ਬਿਲਕੁਲ ਨਹੀਂ। ਕਬੀਰ ਸਾਹਿਬ ਜੀ ਦਾ ਇੱਕ ਬਚਨ ਪੜ ਲਓ, ਹਰ ਮਾਈ ਭਾਈ ਦੇ ਮਨ ਦੀ ਤਸੱਲੀ ਹੋ ਜਾਏਗੀ। ਉਹ ਕਹਿੰਦੇ ਨੇ, ਦੋ ਭਰਾ ਨੇ ਤੇ ਛੋਟਾ ਗਰੀਬ ਰਹਿ ਗਿਆ, ਵੱਡਾ ਧਨਵਾਨ ਹੋ ਗਿਆ, ਬੜਾ ਧਨ ਆ ਗਿਆ ਤੇ ਛੋਟਾ ਲੰਘਦਾ। ਕਹਿਣ ਲੱਗਾ, ਭਰਾ ਨੂੰ ਮਿਲ ਚੱਲਾਂ। ਉਹ ਗਿਆ ਤੇ ਭਰਾ ਨੇ ਕਿਹਾ, ਕੁਝ ਮੰਗਣ ਹੀ ਆਇਆ ਹੋਣਾ, ਉਹ ਪਿੱਠ ਮੋੜ ਕੇ ਬੈਠ ਗਿਆ, ਬੁਲਾਇਆ ਹੀ ਨਹੀਂ। ਉਹ ਅੱਗੇ ਹੋ ਕੇ ਕਹਿੰਦਾ, ਵੀਰ ਜੀ ਕੀ ਹਾਲ? ਕਹਿੰਦਾ, ਠੀਕ ਹੈ, ਚਲਾ ਗਿਆ। ਹੁਣ ਲੋੜ ਪਈ ਛੋਟੇ ਦੀ, ਵੱਡਾ ਚੱਲ ਕੇ ਗਿਆ, ਪਤਾ ਲੱਗਾ ਤੇ ਦੌੜ ਕੇ ਅੱਗੋਂ ਲੈਣ ਆਇਆ ਕਿ ਭਰਾ ਆਇਆ, ਆਓ ਵੀਰ ਜੀ ਤਨ ਭਾਗ, ਤੁਸੀਂ ਕਿਵੇਂ ਚਰਨ ਪਾਏ ਨੇ? ਕਬੀਰ ਸਾਹਿਬ ਕਹਿੰਦੇ ਨੇ, ਮੈਂ ਅਮੀਰ ਕਿਸ ਨੂੰ ਆਖਾਂ ਤੇ ਗਰੀਬ ਕਿਸ ਨੂੰ ਆਖਾਂ? ਉਸ ਨੂੰ ਆਖਾਂ ਜਿਹਨੇ ਆਏ ਨੂੰ ਬੁਲਾਇਆ ਹੀ ਨਹੀਂ, ਕਿ ਉਸ ਨੂੰ ਆਖਾਂ ਜਿਹੜਾ ਆਦਰ ਦਿੰਦਾ ਪਿਆ, ਸਨਮਾਨ ਦਿੰਦਾ ਪਿਆ? ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿੱਤ ਨਾ ਧਰੇ, ਜੋ ਨਿਰਧਨ ਸਰਦਨ ਕਹਿ ਜਾਏ, ਆਗੇ ਬੈਠਾ ਪੀਠ ਫਰਾਏ। ਜੋ ਨਿਰਧਨ ਜੋ ਸਰਦਨ ਨਿਰਧਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ, ਨਿਰਧਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਫੈਸਲਾ ਦੇ ਦਿੱਤਾ, ਕਹੋ ਕਬੀਰ ਨਿਰਧਨ ਹੈ ਸੋਈ, ਜਾਂ ਕਹਿ ਹਿਰਦੈ ਰਾਮ ਨਾ ਹੋਈ। ਜਿਸ ਦੇ ਹਿਰਦੇ ਵਿੱਚ ਪ੍ਰਮਾਤਮਾ ਨਹੀਂ ਉਹ ਕੰਗਾਲ ਹੈ, ਉਸ ਕੋਲ ਪਿਆਰ ਨਹੀਂ, ਉਸ ਕੋਲ ਅਦਬ ਨਹੀਂ, ਉਸ ਕੋਲ ਸਤਿਕਾਰ ਨਹੀਂ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਲੋਭ ਐਸੀ ਬਲਾ ਹੈ, ਜਿਉਂ ਜਿਉਂ ਧਨ ਆਉਂਦਾ ਲੋਭ ਵੱਧਦਾ ਹੀ ਜਾਂਦਾ, ਇਹ ਮੁੱਕਦਾ ਨਹੀਂ। ਹਾਂਜੀ,
ਕਮਤ ਕਦਨ ਕੋ ਸ਼੍ਰੀ ਜਗ ਸਾਈ।
ਕਦਨ ਦਾ ਅਰਥ ਹੁੰਦਾ ਨਾਸ ਕਰਦੇ ਹੈ ਨਾ, ਕੁਮਤ ਖੋਟੀ ਮਤ ਦਾ ਨਾਸ ਕਰਨ ਵਾਸਤੇ ਜਗਤ ਦੇ ਮਾਲਕ ਸਾਹਿਬ ਗੁਰੂ ਨਾਨਕ ਦੇਵ ਜੀ ਨੇ
ਠਾਕੁਰ ਚੌਂਕੀ ਦੀਨ ਉਡਾਈ।
ਜਿਸ ਵੇਲੇ ਅੱਖਾਂ ਬੰਦ ਕਰਕੇ ਬੈਠਾ ਸੀ ਨਾ, ਉਹ ਠਾਕਰਾਂ ਵਾਲੀ ਚੌਂਕੀ ਜਿਹੜੀ ਇਹਦੀ ਸੀ, ਗੁਰੂ ਪਾਤਸ਼ਾਹ ਜੀ ਨੇ ਚੁੱਕ ਲਈ। ਥੋੜੇ ਥੋੜੇ ਫਰਕ ਨਾਲ ਵਿਦਵਾਨਾਂ ਨੇ ਸਾਖੀ ਲਿਖੀ ਹੈ, ਕੁਛ ਵਿਦਵਾਨਾਂ ਦਾ ਮਤ ਹੈ, ਇਹ ਘਟਨਾ ਜਿਹੜੀ ਸੀ ਜਗਨਨਾਥਪੁਰੀ ਘਟੀ। ਜਗਨਨਾਥਪੁਰੀ ਜਦੋਂ ਸਾਹਿਬ ਜੀ ਗਏ ਨੇ ਤੇ ਇਸ ਪੰਡੇ ਦਾ ਨਾਂ ਸੀ ਕਲਯੁਗ। ਇਹ ਸਮਾਧੀਆਂ ਲਾ ਲਾ ਕੇ ਇੰਜ ਬੈਠਦਾ ਸੀ ਤੇ ਲੋਕਾਂ ਨੂੰ ਤਰਲੋਕੀ ਦੀਆਂ ਖਬਰਾਂ ਦਿੰਦਾ ਸੀ। ਇਹ ਕਹਿ ਰਿਹਾ ਸੀ, ਤਿੰਨੇ ਲੋਕ ਹੀ ਮੈਨੂੰ ਦਿਸਦੇ ਨੇ। ਤੇ ਪਾਤਸ਼ਾਹ ਨੇ ਉਹ ਛੋਟੀ ਜੀ ਪੂਜਾ ਵਾਲੀ ਜਿਹੜੀ ਚੌਂਕੀ ਸੀ ਉਹ ਇਸ ਦੀ ਚੁੱਕ ਲਈ, ਉਹ ਚੌਂਕੀ ਉਥੋਂ ਉਠਾ ਲਈ। ਹਾਂਜੀ,
ਇਕ ਮਹੂਰਤ ਬੀਤੇ ਪਾਸ਼ੇ।
ਮਹੂਰਤ ਜਦੋਂ ਬਤੀਤ ਹੋ ਗਿਆ, ਇਹ ਬੀਤ ਜਾਣ ਤੋਂ ਪਿੱਛੇ
ਵਿਪਰ ਬਲੋਕਨ ਲਾਗੋ ਆਸ਼ੇ।
ਉਹਦਾ ਤੇ ਟਾਈਮ ਨਿਸ਼ਚਿਤ ਸੀ, ਕਿਉਂਕਿ ਰੋਜ਼ ਦਾ ਉਸਦਾ ਕੰਮ ਸੀ ਕਿ ਕਦੋਂ ਅੱਖਾਂ ਬੰਦ ਕਰਨੀਆਂ ਨੇ ਤੇ ਕਿੰਨੇ ਚਿਰ ਬਾਅਦ ਮੈਂ ਖੋਲਣੀਆਂ ਨੇ। ਉਹਨੇ ਨਿਸ਼ਚਿਤ ਸਮੇਂ ਅਨੁਸਾਰ ਜਦੋਂ ਆਪਣੀਆਂ ਅੱਖਾਂ ਖੋਲੀਆਂ ਜਾਂਦਾ ਤੇ ਕਿਤੇ ਵੀ ਨਹੀਂ ਸੀ, ਹੈ ਤੇ ਅੰਦਰ ਠੱਗੀ ਸੀ, ਉੱਥੇ ਹੀ ਬੈਠਾ ਸਿਰਫ ਅੱਖਾਂ ਬੰਦ ਕਰਦਾ ਸੀ। ਉਹ ਸਮੇਂ ਅਨੁਸਾਰ ਜਦੋਂ ਉਸਨੇ ਅੱਖਾਂ ਖੋਲੀਆਂ ਔਰ ਖੋਲ ਕੇ ਵੇਖਿਆ,
ਠਾਕੁਰ ਚੌਂਕੀ ਜਵੇ ਨਾ ਪਾਈ,
ਜਦੋਂ ਆਪਣੇ ਠਾਕਰ ਦੀ ਚੌਂਕੀ ਉਸਨੇ ਅੱਗੇ ਨਾ ਵੇਖੀ ਕਿ ਇਹ ਕੀ ਹੋਇਆ, ਠਾਕਰ ਜੀ ਕਿਹੜੇ ਪਾਸੇ ਚਲੇ ਗਏ, ਚੌਂਕੀ ਕਿੱਥੇ ਚਲੀ ਗਈ, ਔਰ ਉਸ ਉੱਤੇ ਕੁਝ ਪੈਸੇ ਵੀ ਪਏ ਹੋਏ ਸਨ, ਇਹ ਸਾਰਾ ਕੁਝ ਕਿਹੜੇ ਪਾਸੇ ਅਲੋਪ ਹੋ ਗਿਆ।
ਕਰਤ ਬਰਲਾ ਪਰਿਹੋ ਘਗਿਆਈ,
ਕਹਿੰਦੇ ਨੇ ਘਗਿਆ ਕੇ ਵਰਲਾਪ ਕਰਨ ਲੱਗ ਪਿਆ, ਮੇਰੇ ਠਾਕਰ ਦੀ ਚੌਂਕੀ ਕਿਹੜੇ ਪਾਸੇ ਚਲੀ ਗਈ, ਉੱਚੀ ਉੱਚੀ ਰੋਣ ਲੱਗ ਪਿਆ।
ਚਿੰਤਾ ਤੁਰ ਹੋਇਆ ਲੋਗਨ ਪੁੱਛਾ,
ਚਿੰਤਾ ਤੁਰ ਹੋ ਕੇ ਜਿਹੜਾ ਇਧਰ ਬੈਠਾ ਕਹਿੰਦਾ ਤੂੰ ਨੀ ਵੇਖਿਆ ਠਾਕਰ ਦੀ ਚੌਂਕੀ ਕੌਣ ਲੈ ਗਿਆ, ਕਿੱਧਰ ਗਿਆ, ਸਾਹਮਣੇ ਨੂੰ ਪੁੱਛਿਆ, ਇਧਰਲੇ ਨੂੰ ਪੁੱਛਿਆ ਕਿ ਠਾਕਰ ਦੀ ਚੌਂਕੀ ਕਿਹੜੇ ਪਾਸੇ ਚਲੀ ਗਈ ਹੈ।
ਜੀਨੋ ਉੱਤਰ ਸਭ ਨੇ ਸ਼ੁਸ਼ਾ,
ਕਹਿੰਦੇ ਨੇ ਸਾਰਿਆਂ ਨੂੰ ਕਿ ਗੁਰੂ ਨਾਨਕ ਦੇ ਪਾਤਸ਼ਾਹ ਨੇ, ਫਿਰ ਸਤਿਗੁਰੂ ਦਾ ਪ੍ਰਭਾਵ ਸਾਰਿਆਂ ਨੂੰ ਪਹਿਲੇ ਕਹਿ ਦਿੱਤਾ ਸੀ ਖਾਮੋਸ਼ ਤੁਸੀਂ ਚੁੱਪ ਰਹਿਣਾ, ਕਿਸੇ ਨੇ ਨੀ ਬੋਲਣਾ, ਸਾਰਿਆਂ ਕਿਹਾ ਜੀ ਸਾਨੂੰ ਤੇ ਕੋਈ ਪਤਾ ਨੀ ਕਿਹੜੇ ਪਾਸੇ ਗਈ ਹੈ, ਤੁਸੀਂ ਜਾਣੋ ਤੇ ਤੁਹਾਡੇ ਠਾਕਰ ਜਾਣਨ, ਸਾਨੂੰ ਕੋਈ ਪਤਾ ਨੀ। ਸ਼ੂਸ਼ਾ ਦਾ ਅਰਥ ਹੈ ਖਾਲੀ, ਕਿਸੇ ਪਾਸੋਂ ਕੋਈ ਪਤਾ ਨਹੀਂ ਲੱਗਾ।
ਬੂਝਿਓ ਪ੍ਰਭੂ ਕਹੋ ਦਿਜ ਗਾਥਾ,
ਕਹਿੰਦੇ ਨੇ ਸਤਿਗੁਰੂ ਬੋਲੇ, ਕਹਿਣ ਲੱਗੇ ਪੰਡਿਤ ਜੀ ਮੈਂ ਤੁਹਾਡੇ ਕੋਲੋਂ ਸਾਰੀ ਕਥਾ ਹੁਣ ਪੁੱਛਣਾ, ਜਰਾ ਤੁਸੀਂ ਮੈਨੂੰ ਮੇਰੀ ਗੱਲ ਦਾ ਉੱਤਰ ਦਿਓ।
ਅਬ ਤੂੰ ਹੁਤੋ ਹਰਖ ਕੇ ਸਾਥਾ,
ਥੋੜਾ ਚਿਰ ਪਹਿਲੇ ਤੂੰ ਬੜਾ ਖੁਸ਼ ਸਾਂ, ਤੂੰ ਤੇ ਬੜਾ ਆਨੰਦੋ ਆਨੰਦ ਸਾਂ, ਬੜਾ ਹਰਖ ਦੇ ਵਿੱਚ ਸਾਂ, ਥੋੜਾ ਚਿਰ ਹੀ ਬਤੀਤ ਹੋਇਆ, ਕਿੰਨਾ ਖੁਸ਼ ਨਜ਼ਰ ਆਉਂਦਾ ਸਾਂ।
ਕਿਉਂ ਬੇਵਲ ਬਰਲਾਪ ਪੁਕਾਰਾ,
ਹੁਣ ਥੋੜੇ ਸਮੇਂ ਵਿੱਚ ਹੀ ਕਿਉਂ ਬੇਵਲ ਹੋ ਗਏ, ਕਿਉਂ ਇਹਨਾਂ ਤੂੰ ਵਰਲਾਪ ਕਰਦਾ ਪਿਆ ਹੈ।
ਕੋ ਕਾਰਜ ਗਾ ਬਿਗਰ ਤੁਮਾਰਾ,
ਇਸ ਨਾਲ ਇਹ ਚੌਂਕੀ ਚਲੋ ਜੇ ਚੁੱਕੀ ਵੀ ਗਈ, ਇਸ ਨਾਲ ਤੇਰਾ ਕੀ ਨੁਕਸਾਨ ਹੋ ਗਿਆ, ਇਸ ਵਿੱਚ ਤੇਰਾ ਕਿਹੜਾ ਵਿਗਾੜ ਹੋਇਆ ਹੈ।
ਹੇ ਸੰਤੋ ਜੇ ਸਾਲ ਗਰਾਮਾ,
ਕਹਿਣ ਲੱਗੇ ਸੰਤ ਜੀ ਤੁਹਾਨੂੰ ਨਹੀਂ ਪਤਾ, ਇਹ ਜਿਹੜਾ ਸਾਲ ਗਰਾਮ ਸੀ ਮੇਰਾ ਦੇਵਤਾ ਸੀ, ਵਿਸ਼ਨੂੰ ਦੀ ਮੂਰਤੀ ਸੀ,
ਕਾਹੂ ਚੁਰਾਏ ਲੀਨ ਅਬਰਾਮਾ,
ਇਹ ਬੜਾ ਸੁੰਦਰ ਸੀ, ਏਡੀ ਚੰਗੀ ਮੂਰਤੀ ਮੈਨੂੰ ਫਿਰ ਨਹੀਂ ਲੱਭਣੀ। ਅਬਰਾਮਾ ਦਾ ਅਰਥ ਹੁੰਦਾ ਸੁੰਦਰ, ਕਿਸ ਨੇ ਚੁਰਾ ਲਿਆ, ਕਿਸ ਨੇ ਚੋਰੀ ਕਰ ਲਈ ਹੈ।
ਕੇਚ ਕਹੋ ਤੋ ਧਨ ਚੌਂਕੀ ਮਾਹੀ,
ਫਿਰ ਇੱਕ ਗੱਲ ਹੋਰ, ਮੇਰਾ ਸਾਲਗ੍ਰਾਮ ਹੀ ਕੋਈ ਲੈ ਜਾਂਦਾ, ਮੇਰਾ ਜਿੰਨਾ ਧਨ ਸੀ ਉਹ ਭੇਟਾ ਚੜੀ ਸੀ, ਉਹ ਵੀ ਚੌਂਕੀ ਦੇ ਉੱਤੇ ਹੀ ਸੀ।
ਰਿਹੋ ਬੂਝ ਕੋ ਦੇਵਤ ਨਾਹੀ,
ਮੈਂ ਵੇਖੋ ਸਾਰਿਆਂ ਨੂੰ ਪੁੱਛਣਾ ਪਿਆ, ਕੋਈ ਨੀ ਦਿੰਦਾ ਔਰ ਕੋਈ ਦੱਸਦਾ ਵੀ ਨਹੀਂ ਕਿ ਕਿਹੜਾ ਚੁੱਕ ਕੇ ਲੈ ਗਿਆ ਹੈ।
ਗੁਰੂ ਕਹੇ ਸੁਧ ਤੁਝੇ ਤਰਲੋਕੀ,
ਇਹਨੂੰ ਕਿਹਾ ਦੁਰਜਨ ਤੋਸ਼ ਨਿਆਇ। ਇਹ ਜਿਹੜੇ ਸ਼ਾਸਤਰਾਕਾਰ ਨੇ ਦੋ ਸ਼ਬਦ ਉਹਨਾਂ ਵਰਤੇ ਨੇ, ਉਸ਼ਟ ਲਸ਼ਟ ਕਾ ਪ੍ਰਮਾਣ ਤੇ ਦੁਰਜਨ ਤੋਸ਼ ਨਿਆਇ, ਕਿ ਦੂਸਰੇ ਦੀ ਗੱਲ ਲੈ ਕੇ ਹੀ ਉਸ ਨੂੰ ਉਹਦੀ ਗੱਲ ਰਾਹੀਂ ਹੀ ਉਸ ਤੇ ਪ੍ਰਹਾਰ ਕਰਨਾ, ਉਹਨੂੰ ਸਮਝਾਉਣਾ, ਜਿਵੇਂ ਊਠ ਚਲਾਉਣ ਵਾਲੇ ਕੀ ਕਰਦੇ ਸਨ, ਊਠ ਦੇ ਉੱਤੇ ਹੀ ਸੋਟਾ ਰੱਖੇ ਹੈ, ਉਹਦੇ ਉੱਤੋਂ ਲੈ ਕੇ ਹੀ ਉਹਨੂੰ ਮਾਰਨਾ ਤੇ ਫਿਰ ਉਹ ਉੱਥੇ ਹੀ ਉਹ ਟਿਕਾ ਦੇਣਾ। ਕਹਿਣ ਲੱਗੇ ਆਪਣੇ ਕੋਲੋਂ ਅਸੀਂ ਕੋਈ ਗੱਲ ਨਹੀਂ ਕਰਦੇ, ਹੁਣੇ ਹੁਣੇ ਤੂੰ ਦੱਸਿਆ ਕਿ ਮੈਂ ਅੱਖਾਂ ਬੰਦ ਕਰਨਾ ਤੇ ਮੈਨੂੰ ਤਰਲੋਕੀ ਦਿਸਦੀ ਹੈ, ਵੇਖ ਕੇ ਤੇ ਚੌਂਕੀ ਤਰਲੋਕੀ ਦੇ ਵਿੱਚ ਹੀ ਹੋਵੇਗੀ, ਇਹਨਾਂ ਤੋਂ ਬਾਅਦ ਚੌਥਾ ਲੋਕ ਤੇ ਅੱਜ ਤੱਕ ਸੁਣਿਆ ਕੋਈ ਨੀ, ਤਿੰਨ ਲੋਕ ਹੀ ਨੇ, ਪਤਾਲ ਹੈ, ਮਾਤ ਲੋਕ ਹੈ, ਆਕਾਸ਼ ਲੋਕ ਹੈ, ਤੇ ਜੇ ਤਿੰਨਾਂ ਤੋਂ ਕਿਤੇ ਚੌਂਕੀ ਬਾਹਰ ਉੱਡ ਗਈ ਤੇ ਫਿਰ ਅਸੀਂ ਲੱਭ ਕੇ ਲਿਆ ਦਿਆਂਗੇ। ਜਰਾ ਵੇਖ ਤਰਲੋਕੀ ਵਿੱਚ ਕਿੱਥੇ ਹੈ। ਸਤਿਗੁਰੂ ਪਾਤਸ਼ਾਹ ਨੇ ਇਸੇ ਅੰਦਾਜ਼ ਵਿੱਚ ਕਿਹਾ ਕਿ ਸਾਰੇ ਬੈਠੇ ਹੋਏ ਸਰੋਤੇ ਸਮਝ ਗਏ ਕਿ ਕਿੱਡਾ ਵੱਡਾ ਪਖੰਡੀ ਹੈ, ਜਿਹੜਾ ਦੂਸਰਿਆਂ ਨੂੰ ਦੱਸਦਾ ਸੀ ਕਿ ਵਿਸ਼ਨਪੁਰੀ ਚ ਕੀ ਹੋ ਰਿਹਾ, ਸ਼ਿਵਪੁਰੀ ਚ ਕੀ ਹੋ ਰਿਹਾ, ਬ੍ਰਹਮਪੁਰੀ ਚ ਕੀ ਹੋ ਰਿਹਾ, ਇੰਦਰਪੁਰੀ ਚ ਕੀ ਹੋ ਰਿਹਾ, ਇਹਨੂੰ ਇਹ ਵੀ ਨਹੀਂ ਪਤਾ ਕਿ ਇਹਦੀ ਚੌਂਕੀ ਪਿਛਲੇ ਪਾਸੇ ਪਈ ਹੋਈ ਹੈ। ਗੁਰੂ ਸਾਹਿਬ ਜੀ ਨੇ ਕਿਹਾ ਤੂੰ ਤੇ ਤਰਲੋਕੀ ਦਾ ਗਿਆਨ ਦੇ ਰਹੇ। ਵੈਸੇ ਨਾ ਪਖੰਡ ਦਾ ਭਾਂਡਾ ਜਦੋਂ ਭੱਜਦਾ ਹੈ ਨਾ, ਇਸੇ ਤਰ੍ਹਾਂ ਹੀ ਹੁੰਦਾ। ਸਾਧੀ ਨੇ ਇੱਕ ਹਕਾਇਤ ਲਿਖੀ ਹੈ, ਕਹਿੰਦੇ ਨੇ ਕਿ ਰਾਵਲ, ਅਸੀਂ ਕਹਿੰਦੇ ਹਾਂ ਜੋਤਸ਼ੀ, ਉਹ ਕਹਿੰਦੇ ਸਨ ਰਾਵਲ, ਸੰਗਲੀ ਸੁੱਟਣੀ ਉਸਨੇ, ਲੋਕਾਂ ਨੂੰ ਦੱਸਣਾ ਤੇਰੇ ਨਾਲ ਕੀ ਹੋਵੇਗਾ, ਮੈਂ ਮਨ ਦੀਆਂ ਗੱਲਾਂ ਦੱਸ ਦੇਣਾ, ਬੜਾ ਦੱਸੇ ਪਿਆਲ ਪਤਾਲ ਫੋਲੇ ਪਿਆ, ਇੰਨੇ ਚਿਰ ਨੂੰ ਘਰੋਂ ਬੱਚਾ ਆ ਗਿਆ। ਕਹਿਣ ਲੱਗਾ ਪਿਤਾ ਜੀ ਘਰ ਨੂੰ ਅੱਗ ਲੱਗ ਗਈ। ਸਾਧੀ ਕਹਿੰਦੇ ਨੇ ਲੋਕੀ ਹੱਸ ਪਏ, ਇੱਕ ਫਕੀਰ ਨੇ ਕਿਹਾ ਕਮਲਿਆ ਲੋਕਾਂ ਨੂੰ ਤੇ ਇੰਨਾ ਕੁਝ ਦੱਸਣਾ ਤੇ ਤੈਨੂੰ ਇੰਨਾ ਹੀ ਪਤਾ ਨਹੀਂ ਸੀ ਕਿ ਤੇਰੇ ਘਰ ਆ ਜੱਗ ਲੱਗਣੀ ਹੈ, ਤੂੰ ਘਰੇ ਹੀ ਰਹਿਣਾ ਸੀ ਘੱਟੋ ਘੱਟ ਬੁਝਾਉਣ ਵਾਸਤੇ। ਪਖੰਡ ਦਾ ਜਦੋਂ ਭਾਂਡਾ ਭੱਜਦਾ ਨਾ, ਇਸੇ ਤਰ੍ਹਾਂ ਹੀ ਹੁੰਦਾ। ਫਿਰ ਪਖੰਡੀ ਨੂੰ ਭੱਜਣ ਵਾਸਤੇ ਕੋਈ ਰਾਹ ਨਹੀਂ ਲੱਭਦਾ, ਲੋਕੀ ਹੱਸ ਪੈ, ਪੰਡਿਤ ਹੋਰੀ ਘਬਰਾ ਗਏ। ਗੁਰੂ ਸਾਹਿਬ ਕਹਿੰਦੇ ਨੇ ਤੈਨੂੰ ਤੇ ਤਿੰਨਾਂ ਲੋਕਾਂ ਦਾ ਗਿਆਨ ਹੈ, ਤੂੰ ਕਹਿੰਦਾ ਮੈਂ ਤਰਲੋਕੀ ਨੂੰ ਵੇਖ ਰਿਹਾ ਅੱਖਾਂ ਬੰਦ ਕਰਕੇ, ਤੇ ਹੁਣੇ ਕਿਉਂ ਤੂੰ ਪਰੇਸ਼ਾਨ ਹੋ ਗਏ, ਹੁਣੇ ਤੂੰ ਬੜਾ ਖੁਸ਼ ਨਜ਼ਰ ਆ ਰਿਹਾ ਸੀ। ਹਾਂਜੀ,
ਤਰੋ ਧਿਆਨ ਕੋ ਲਿਓ ਬਲੋਕੀ,
ਬਸ ਧਿਆਨ ਕਰ, ਅੱਖਾਂ ਬੰਦ ਕਰ ਤੇ ਵੇਖ ਹੁਣ ਤੇਰੀ ਚੌਂਕੀ ਕਿੱਥੇ ਹੈ।
ਕਹਾ ਦੁਰਾਵੋਂਗੋ ਤੈ ਜਾਈ,
ਦੱਸ ਕਿਸੇ ਥਾਂ ਤੇ ਕਿੱਥੇ ਕੋਈ ਲਾਇਕ ਲੈ ਜਾਏਗਾ, ਔਰ ਦੁਰਾਨ ਦਾ ਅਰਥ ਹੈ ਲੁਕਾ ਦੇਵੇਗਾ।
ਨੀਕੇ ਦੇਖ ਲਿਓ ਸਭ ਥਾਈ,
ਕਿੱਥੇ ਲੁਕਾਈ ਹੋਈ ਹੈ ਅੱਛੀ ਤਰ੍ਹਾਂ ਨਜ਼ਰ ਮਾਰ, ਔਰ ਵੇਖ ਲੈ ਤਰਲੋਕੀ ਵਿੱਚ ਚੌਂਕੀ ਕਿੱਥੇ ਲੁਕੀ ਹੋਈ ਹੈ।
ਸੁਣ ਕੇ ਵਿਅੰਗ ਬਚਨ ਦਿਜ ਜਾਨੀ,
ਵਿਅੰਗ ਇਹ ਵਿਅੰਗ ਜਿਹੜਾ ਹੈ ਇਹ ਕੀ ਹੈ, ਦੂਸਰੇ ਨੂੰ ਸਮਝਾਉਣ ਵਾਸਤੇ ਦਿਲ ਦੁਖਾਉਣ ਵਾਸਤੇ ਵਿਅੰਗ ਕਰਨਾ ਤੇ ਪਾਪ ਹੈ, ਪਰ ਭਰਮ ਤੋੜਨ ਵਾਸਤੇ ਵਿਅੰਗ ਕਰਨਾ ਇਹ ਮਹਾਂਪੁਰਖਾਂ ਦਾ ਹਮੇਸ਼ਾ ਉਪਦੇਸ਼ ਦਾ ਇੱਕ ਢੰਗ ਰਿਹਾ। ਕਹਿੰਦੇ ਨੇ ਵਿਅੰਗ ਸੁਣ ਕੇ ਉਸ ਬ੍ਰਾਹਮਣ ਨੇ ਗੱਲ ਸਮਝ ਲਈ, ਉਸ ਨੇ ਜਾਣ ਲਿਆ।
ਇਨ ਕੀ ਦ੍ਰਿਸ਼ਟ ਵਿਖੇ ਕਿਤ ਥਾਨੀ,
ਕਹਿੰਦੇ ਨੇ ਇਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ ਇਹਦੇ ਵਿੱਚ ਕੁਛ ਐਸੀ ਬਾਣੀ ਹੈ। ਹਾਂਜੀ,
ਝੂਠ ਤਿਆਗ ਤਬ ਸਾਚ ਬਖਾਨਾ,
ਇੱਕ ਤੇ ਦ੍ਰਿਸ਼ਟੀ ਹੈ ਨਾ ਜਿਹੜੀ ਅਸੀਂ ਵੇਖਨੇ ਆ, ਜਿਹੜੀ ਦ੍ਰਿਸ਼ਟੀ ਮਹਾਂਪੁਰਖ ਕਹਿੰਦੇ ਨੇ ਉਹ ਇੱਕ ਪਰਖ ਵਾਲੀ ਹੈ, ਉਹ ਇੱਕ ਸਮਝ ਹੈ, ਉਹ ਇੱਕ ਸੋਝੀ ਹੈ। ਕਹਿੰਦੇ ਨੇ ਉਸੇ ਵੇਲੇ ਉਸ ਨੇ ਝੂਠ ਛੱਡ ਦਿੱਤਾ, ਝੂਠ ਦਾ ਪੱਲਾ ਕਹਿਣ ਲੱਗੇ ਜਦੋਂ ਫੜਿਆ ਹੀ ਗਿਆ ਪਤਾ ਹੀ ਝੂਠ ਦਾ ਲੱਗ ਗਿਆ, ਹੁਣ ਛੱਡ ਹੀ ਦੇਣਾ ਚਾਹੀਦਾ। ਝੂਠ ਛੱਡ ਕੇ ਉਸਨੇ ਸੱਚ ਕਹਿ ਦਿੱਤਾ।
ਪੇਟ ਕਹੇ ਤੇ ਹੁਤੀ ਗੁਜ਼ਰਾਨਾ,
ਕਹਿਣ ਲੱਗਾ ਪਾਤਸ਼ਾਹ ਬਖਸ਼ ਲਓ, ਅਸਲ ਵਿੱਚ ਨਾ ਮੈਨੂੰ ਕੋਈ ਤਰਲੋਕੀ ਨਹੀਂ ਜੇ ਦਿਸਦੀ, ਇਹ ਜੋ ਕੁਝ ਮੈਂ ਕਰਦਾ ਸਾਂ ਨਾ, ਇਹ ਮੈਂ ਪੂਜਾ ਜੋ ਕੀਤੀ, ਜੋ ਕੁਛ ਵੀ ਕੀਤਾ, ਅੱਖਾਂ ਬੰਦ ਕੀਤੀਆਂ, ਇਹ ਤੇ ਮੈਂ ਪੇਟ ਵਾਸਤੇ ਹੀ ਕਰਨਾ ਪਿਆ, ਸਾਰਾ ਕੁਝ ਪੇਟ ਦੀ ਗੁਜ਼ਰਾਨ ਵਾਸਤੇ ਹੀ ਕਰਨਾ। ਮੈਂ ਕਹਿਣਾ ਕਿੰਨਾ ਨਿਭਾਗਾ ਹੈ ਉਹ ਧਰਮ ਜਿਸ ਦੇ ਪੁਜਾਰੀਆਂ ਦਾ ਸਭ ਕੁਝ ਪੇਟ ਵਾਸਤੇ ਹੀ ਹੋਵੇ, ਇਸ ਤੋਂ ਜ਼ਿਆਦਾ ਕੁਛ ਨਾ ਹੋਵੇ। ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦਾ ਜੋ ਪ੍ਰਕਾਸ਼ ਸਾਡੇ ਸਾਹਮਣੇ ਕੀਤਾ, ਬੜੇ ਵਧੀਆ ਸਿਧਾਂਤ ਇਸ ਦੇ ਵਿੱਚ ਰੱਖੇ, ਔਰ ਚਾਹਿਆ ਕਿ ਕਿਸੇ ਪਾਸਿਓਂ ਕੋਈ ਕਮਜ਼ੋਰੀ ਇਸ ਦੇ ਵਿੱਚ ਆ ਨਾ ਜਾਏ। ਉਹਨਾਂ ਨੇ ਵੇਖਿਆ ਰਾਸਧਾਰੀਆਂ ਨੂੰ, ਉਹ ਕਹਿੰਦੇ ਸਨ ਅਸੀਂ ਬੰਦਗੀ ਕਰਵਾਉਂਦੇ ਹਾਂ, ਭਗਤੀ ਕਰਵਾਉਂਦੇ ਹਾਂ, ਅਸੀਂ ਰਾਸਾਂ ਪਾਉਂਦੇ ਹਾਂ। ਸਾਹਿਬ ਕਹਿਣ ਲੱਗੇ ਤੁਸੀਂ ਕੀ ਕਰਦੇ ਹੋ, ਸੁਣੋ, ਰੋਟੀਆਂ ਕਾਰਨ ਪੂਰਹਿ ਤਾਲ, ਆਪ ਪਛਾੜ ਹੈ ਧਰਤੀ ਨਾਲ, ਗਾਵਣ ਗੋਪੀਆਂ ਗਾਵਣ ਕਾਨ, ਗਾਵਣ ਸੀਤਾ ਰਾਜੇ ਰਾਮ, ਇਸ ਤਰ੍ਹਾਂ ਨੱਚਿਆ ਟੱਪਿਆ ਭਗਤ ਨਾ ਹੋਈ। ਇੱਕ ਕਥਾ ਭਾਈ ਗੁਰਦਾਸ ਜੀ ਨੇ ਲਿਖੀ, ਉਹ ਇੱਥੇ ਵਿਚਾਰ ਲੈਣੀ ਸਕਾਰਤ ਹੋਵੇਗੀ। ਅਚਲ ਬਟਾਲੇ ਜਦੋਂ ਮੇਲਾ ਲੱਗਾ ਤੇ ਰਾਸ ਧਾਰੀਏ ਆ ਗਏ, ਉਹ ਗੁਰੂ ਨਾਨਕ ਦੇਵ ਜੀ ਵੱਲ ਆ ਗਏ, ਕਿਉਂਕਿ ਖਲਕਤ ਇਧਰ ਜ਼ਿਆਦਾ ਸੀ, ਉਹਨਾਂ ਨੂੰ ਖਲਕਤ ਚਾਹੀਦੀ ਸੀ। ਭਗਤੀਆਂ ਪਾਈ ਭਗਤ ਆਣ, ਲੋਟਾ ਜੋਗੀ ਲੈ ਲੁਕਾਈ, ਇਨ ਬਿਨ ਇਹੋ ਜੀ ਸਾਖੀ। ਉਹਨਾਂ ਦਾ ਲੋਟਾ ਜਿੱਥੇ ਲੋਕੀ ਪੈਸੇ ਪਾਉਂਦੇ ਸਨ ਯੋਗੀਆਂ ਨੇ ਲੁਕਾ ਲਿਆ ਕਰਾਮਾਤ ਨਾਲ। ਭਗਤੀਆਂ ਗਈਆ ਭਗਤ ਭੁੱਲ, ਲੋਟੇ ਅੰਦਰ ਸੁਰਤ ਭੁਲਾਈ, ਉਹਨਾਂ ਨੂੰ ਰਾਸ ਭੁੱਲ ਗਈ। ਸਾਹਿਬ ਕਹਿਣ ਲੱਗੇ ਤੁਹਾਨੂੰ ਭੁੱਲ ਹੀ ਗਿਆ, ਕਹਿਣ ਜੀ ਸਾਡਾ ਲੋਟਾ ਕਿੱਥੇ ਹੈ। ਬਾਬਾ ਜਾਣੀ ਜਾਣ ਪੁਰਖ ਕੱਢਿਆ ਲੋਟਾ ਜਹਾਂ ਲੁਕਾਈ। ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਸਾਇਆ ਤੇ ਬੜੇ ਵਿਹਲੜ ਇਕੱਠੇ ਹੋ ਗਏ, ਕਰਨ ਕੁਝ ਨਾ ਤੇ ਖਾਣ ਪੀਣ ਲਈ ਅੱਗੇ। ਵੈਸੇ ਕਦੀ ਐਸਾ ਸੀ, ਧਾਰਮਿਕ ਸਥਾਨਾਂ ਤੇ ਬੜੇ ਸੁਲਝੇ ਹੋਏ ਮਹਾਂਪੁਰਖ, ਪਰਉਪਕਾਰੀ, ਸੇਵਾਦਾਰ, ਬ੍ਰਹਮ ਗਿਆਨੀ ਮਿਲਦੇ ਸਨ। ਧਾਰਮਿਕ ਸਥਾਨਾਂ ਤੇ ਜਾਓ ਤੇ ਬ੍ਰਹਮ ਗਿਆਨੀ ਮਿਲਦੇ ਸਨ। ਅੱਜ ਮੰਦਰਾਂ ਦੇ ਸਾਹਮਣੇ ਧਾਰਮਿਕ ਸਥਾਨਾਂ ਵਿੱਚ ਤੁਹਾਨੂੰ ਭਿਖਾਰੀ ਲੱਖਾਂ ਮਿਲਣਗੇ, ਬਿਲਕੁਲ ਬੇਕਾਰ। ਧਾਰਮਿਕ ਸਥਾਨ ਬੇਕਾਰ ਬੰਦੇ ਪੈਦਾ ਕਰਨ ਵਾਸਤੇ ਨਹੀਂ। ਗੁਰਦੁਆਰਿਆਂ ਦੇ ਵਿੱਚੋਂ ਤੇ ਵੇਖਣਾ ਕਿ ਕਿੰਨੇ ਕੁ ਬ੍ਰਹਮ ਗਿਆਨੀ ਪੈਦਾ ਹੁੰਦੇ ਨੇ, ਕਿੰਨੇ ਕੁ ਸੇਵਾਦਾਰ ਪੈਦਾ ਹੁੰਦੇ ਨੇ, ਕਿੰਨੇ ਕੁ ਖਾਲਸੇ ਪੈਦਾ ਹੁੰਦੇ ਨੇ, ਜਿਨ੍ਹਾਂ ਦੇ ਜੀਵਨ ਵਿੱਚ ਖੋਟ ਕੋਈ ਨਾ ਹੋਵੇ। ਗੁਰੂ ਸਾਹਿਬ ਜੀ ਨੇ ਕਹਿ ਦਿੱਤਾ, ਬਾਬਾ ਬੁੱਢਾ ਜੀ ਕਿਰਤ ਇਹਨਾਂ ਸਾਰਿਆਂ ਕੋਲੋਂ ਕਰਵਾਓ, ਲੈ ਜਾਓ ਇਹਨਾਂ ਨੂੰ ਗੋਡੀ ਕਰਨ ਸਾਰੇ ਜਾ ਕੇ, ਲੈ ਜਾਓ ਇਹਨਾਂ ਨੂੰ ਹਲ ਚਲਾਉਣ, ਲੈ ਜਾਓ ਇਹਨਾਂ ਨੂੰ ਖੇਤ ਵਿੱਚ ਕੰਮ ਕਰਨ ਤੇ ਲੰਗਰ ਇੱਕ ਵੇਲੇ ਸਜਾਓ। ਉਹ ਜਿੰਨੇ ਵਿਹਲੜ ਸਨ ਸਾਰੇ ਹੀ ਭੱਜ ਗਏ, ਰਹਿ ਗਏ ਬਾਬਾ ਬੁੱਢਾ ਜੀ ਵਰਗੇ ਸਿੱਖ, ਸਿਦਕੀ ਸਿੱਖ। ਦੋ ਕੁ ਦਿਨ ਇੰਜ ਹੋਇਆ ਬਿਲਕੁਲ ਡੇਰਾ ਐਨ ਵਿਹਲਾ ਹੋ ਗਿਆ, ਉਹ ਹੀ ਰਹਿ ਗਿਆ ਜਿੰਨਾ ਕੰਮ ਕਰਨਾ ਸੀ। ਸਾਹਿਬ ਕਹਿਣ ਲੱਗੇ, ਹੁਣ ਠੀਕ ਹੈ, ਮੈਂ ਵਿਹਲੜ ਪੈਦਾ ਨਹੀਂ ਕਰਨੇ, ਬੇਕਾਰ ਪੈਦਾ ਨਹੀਂ ਕਰਨੇ, ਬ੍ਰਹਮ ਗਿਆਨੀ ਪੈਦਾ ਕਰਨੇ, ਸੇਵਾਦਾਰ ਪੈਦਾ ਕਰਨੇ ਨੇ। ਪੇਟ ਦੀ ਗੁਜ਼ਰਾਨ ਵਾਸਤੇ ਹੀ ਧਰਮ ਕਿਰਿਆ, ਰੋਟੀ ਤੇ ਹਰ ਇੱਕ ਨੂੰ ਚਾਹੀਦੀ, ਬਿਲਕੁਲ ਚਾਹੀਦੀ। ਤੁਸੀਂ ਕੋਈ ਆਖੋ ਨਾ ਭੁੱਖਾ ਹੀ ਸਭ ਕੁਝ ਕੋਈ ਕਰੀ ਜਾਏ, ਇਹ ਤੇ ਗੱਲ ਗਲਤ ਹੈ। ਅੰਨ ਨਾ ਖਾਇਆ ਸਾਧ ਗਵਾਇਆ, ਛੋਡੇ ਅੰਨ ਕਰੇ ਪਖੰਡ, ਨਾ ਸੁਹਾਗਨ ਨਾ ਉਹ ਰੰਡ। ਲੇਕਿਨ ਪੇਟ ਹੀ ਸਭ ਕੁਝ ਹੋਵੇ, ਇਸ ਤੋਂ ਅੱਗੇ ਕੁਛ ਵੀ ਨਾ ਹੋਵੇ, ਪਰ ਉਪਕਾਰ ਦੀ ਰੁਚੀ ਕੋਈ ਨਾ ਹੋਵੇ, ਇਹ ਠੀਕ ਨਹੀਂ। ਕਹਿਣ ਲੱਗਾ, ਪਾਤਸ਼ਾਹ ਸੱਚ ਕਹਿਣਾ, ਮੈਨੂੰ ਕੋਈ ਤਰਲੋਕੀ ਨਹੀਂ ਸੀ ਦਿਸਦੀ, ਮੈਨੂੰ ਅੱਜ ਤਾਂ ਕੁਛ ਵੀ ਨਹੀਂ ਦਿਸਿਆ, ਬਲਕਿ ਮੈਂ ਪਖੰਡ ਹੀ ਕਰਦਾ ਰਿਹਾ, ਜੋ ਕਰਦਾ ਰਿਹਾ ਪੇਟ ਦੀ ਗੁਜ਼ਰਾਨ ਵਾਸਤੇ ਕਰਦਾ ਰਿਹਾ। ਹਾਂ,
ਕਹਿ ਕਰ ਕੂਰ ਜੀਵ ਕਾ ਲਿਓ।
ਸਤਿਗੁਰੂ ਕਹਿਣ ਲੱਗੇ, ਫਿਰ ਤੂੰ ਕਿੰਨਾ ਨਿਭਾਗਾ, ਤੈਨੂੰ ਰੋਟੀ ਕਮਾਉਣ ਵਾਸਤੇ ਇੰਨਾ ਰੋਜ਼ ਝੂਠ ਬੋਲਣਾ ਪੈ ਰਿਹਾ, ਕੂੜ ਦੀ ਕੰਧ ਨਾ ਬਣ ਜਾਏਗੀ। ਭਾਈ ਵੀਰ ਸਿੰਘ ਜੀ ਗੁਰੂ ਦੇ ਤਾਰੇ ਗੁਰਸਿੱਖ ਸਨ, ਸਿੱਖੀ ਦਾ ਪ੍ਰਚਾਰ ਬੜਾ ਸੁੰਦਰ ਕੀਤਾ। ਇਹ ਗਏ ਇੱਕ ਵਾਰੀ ਬੰਬਈ, ਇੱਕ ਸੱਜਣ ਨੇ ਗੱਲ ਸੁਣਾਈ ਮੈਨੂੰ ਜਚੀ। ਬੰਬਈ ਪ੍ਰੇਮੀ ਸਨ, ਉੱਥੇ ਗਏ ਤੇ ਸਮੁੰਦਰ ਦੇ ਕਿਨਾਰੇ ਫਿਰਨ ਵਾਸਤੇ ਚਲੇ ਗਏ। ਇੱਕ ਸਰਦਾਰ ਜੀ ਉੱਥੇ ਮਿਲੇ, ਬੜੇ ਪਿਆਰ ਨਾਲ ਮਿਲੇ, ਪੁੱਛਣ ਲੱਗੇ, ਮੇਰੇ ਵੀਰ ਤੂੰ ਇੱਥੇ ਕੰਮ ਕੀ ਕਰਨਾ? ਉਹ ਕਹਿਣ ਲੱਗਾ, ਜੀ ਮੇਰੀ ਗੌਰਮੈਂਟ ਵੱਲੋਂ ਨੌਕਰੀ ਹੈ ਤੇ ਕੰਮ ਮੈਂ ਇਹ ਕਰਨਾ ਕਿ ਜਿਹੜਾ ਕੋਈ ਇੱਥੇ ਡੁੱਬਣ ਲੱਗੇ ਨਾ ਮੈਂ ਭੱਜ ਕੇ ਉਹਨੂੰ ਬਚਾਉਣਾ, ਮੈਂ ਡੁੱਬਦੇ ਨੂੰ ਬਚਾਉਣਾ, ਬਸ ਇਹ ਮੇਰੀ ਡਿਊਟੀ ਹੈ, ਕੋਈ ਸਮੁੰਦਰ ਚ ਡੁੱਬ ਨਾ ਜਾਏ। ਭਾਈ ਸਾਹਿਬ ਗਦਗਦ ਹੋ ਗਏ, ਕਹਿਣ ਲੱਗੇ, ਤੂੰ ਰੋਟੀ ਤੇ ਕਮਾਉਣਾ ਪਿਆ ਪਰ ਬੜੇ ਚੰਗੇ ਢੰਗ ਨਾਲ ਕਮਾਉਣਾ, ਭਾਈ ਡੁੱਬਦਿਆਂ ਨੂੰ ਬਚਾਉਣਾ, ਪਰ ਉਪਕਾਰ ਕਰਨਾ ਇਹ ਬੜਾ ਚੰਗਾ। ਉਹ ਕਹਿਣ ਲੱਗੇ, ਉਹ ਵੀ ਬੰਦੇ ਨੇ ਜਿਹੜੇ ਕਿਸੇ ਨੂੰ ਡੋਬ ਕੇ ਰੋਟੀ ਕਮਾਉਂਦੇ, ਉਹ ਵੀ ਬੰਦੇ ਨੇ ਜਿਹੜੇ ਜਲਾਦ ਨੇ ਕਿਸੇ ਦਾ ਸਿਰ ਲਾ ਕੇ ਰੋਟੀ ਕਮਾਉਂਦੇ ਨੇ, ਕਿਸੇ ਨੂੰ ਫਾਂਸੀ ਦੇ ਕੇ ਰੋਟੀ ਕਮਾਉਂਦੇ ਨੇ। ਸਭ ਤੋਂ ਨਖਿੱਧ ਬੰਦਾ ਉਹ ਹੈ ਜਿਹੜਾ ਪਖੰਡ ਕਰਕੇ ਰੋਟੀ ਕਮਾਉਂਦਾ। ਗੁਰੂ ਸਾਹਿਬ ਜੀ ਕਹਿੰਦੇ ਨੇ, ਰੱਬ ਨੇ ਮੂੰਹ ਦਿੱਤਾ ਇੱਕ, ਹੱਥ ਕਮਾਉਣ ਵਾਸਤੇ ਤੈਨੂੰ ਦੋ ਦਿੱਤੇ ਨੇ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਘੱਟੋ ਘੱਟ ਪਖੰਡ ਕਰਕੇ ਰੋਟੀ ਨਾ ਖਾ। ਇਹ ਪਖੰਡੀ ਨੂੰ ਸਮਝਾਇਆ ਤਾਂ ਕਿ ਸਿੱਖ ਧਰਮ ਵਿੱਚ ਪਖੰਡ ਨਾ ਆਵੇ, ਇੱਥੇ ਕੋਈ ਪਖੰਡੀ ਨਾ ਹੋਵੇ। ਪਾਤਸ਼ਾਹ ਨੂੰ ਇਹ ਗੱਲ ਜਦੋਂ ਕਹੀ ਉਸਨੇ, ਮਹਾਰਾਜ ਮੈਂ ਤੇ ਇਹ ਝੂਠ ਬੋਲ ਬੋਲ ਕੇ ਆਪਣੀ ਅਜੀਬਕਾ ਚਲਾਉਂਦਾ ਰਿਹਾ। ਹਾਂ ਹਾਂਜੀ,
ਪਾਲਣ ਨਿਜ ਪਰਿਵਾਰ ਕਰਿਓ,
ਕਹਿੰਦੇ ਨੇ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਮੈਂ ਸਭ ਕੁਝ ਹੀ ਕਰਦਾ ਰਿਹਾ ਹਾਂ।
ਹੈ ਲੋਕਨ ਮੈਂ ਮਾਨ ਗਨੇਰਾ,
ਕਹਿੰਦੇ ਨੇ ਲੋਕਾਂ ਵਿੱਚ ਵੈਸੇ ਮੇਰਾ ਸਨਮਾਨ ਬੜਾ ਬਣਿਆ, ਇਹ ਪਹਿਲੇ ਦਿਨ ਹੀ ਤੁਸੀਂ ਮੇਰੀ ਕਮਜ਼ੋਰੀ ਅੱਜ ਵੇਖੀ ਹੈ, ਅੱਜ ਤੱਕ ਕਿਸੇ ਨੂੰ ਪਤਾ ਕੋਈ ਨਹੀਂ ਲੱਗਾ, ਅੱਜ ਤੱਕ ਤੇ ਮੈਂ ਸੰਤ ਹੀ ਸਾਂ, ਪਰ ਤੁਹਾਨੂੰ ਮੇਰੀ ਕਮਜ਼ੋਰੀ ਦਾ ਪਤਾ ਲੱਗ ਗਿਆ, ਲੋਕਾਂ ਵਿੱਚ ਮੇਰਾ ਬੜਾ ਮਾਣ ਹੈ, ਮੇਰਾ ਬੜਾ ਸਨਮਾਨ ਹੈ।
ਲਖੋ ਪਖੰਡ ਸੰਤ ਜੀ ਮੇਰਾ,
ਇਹ ਮਹਾਰਾਜ ਜੀ ਵੈਸੇ ਪਖੰਡ ਜਿਹੜਾ ਤੁਸੀਂ ਸਮਝ ਲਿਆ, ਤੁਸੀਂ ਲਖ ਲਿਆ, ਤੁਸੀਂ ਜਾਣ ਗਏ ਹੋ। ਹਾਂਜੀ,
ਇਸ ਮੂਰਤ ਕਰ ਰੋਜੀ ਹਮਰੀ,
ਇਸ ਮੂਰਤੀ ਕਰਕੇ ਮੇਰੀ ਸਾਰੀ ਰੋਟੀ ਸੀ।
ਜਿਉਂ ਬਤਾਏ ਡੀਠ ਮੈਂ ਤੁਮਰੀ,
ਮੈਂ ਤੁਹਾਡੀ ਨਜ਼ਰ ਵਿੱਚ ਇਹ ਸਾਰਾ ਕੁਛ ਜਿਹੜਾ ਤੁਸੀਂ ਵੇਖ ਲਿਆ।